ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਤਉ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਸਿੰਘ ਦੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੀ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭਉ ਗੁਰ ਦੁਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜ ਹਰਾਮ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸੋ ਕਹੋ ਤਲ ਗੁਰੂ ਸੇਵੀ ਹੈ ਅਰਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚਖਾਏ ਰਸ ਆਇਆ ਸਹਿਜ ਸੁਭਾਏ ਸੱਚਾ ਵੀ ਪ੍ਰਵਾਹ ਹੈ ਤਿਸਨੋ ਤਿਲ ਨਾ ਤੁਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਸੰਗਤਾਂ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੀ ਪਾਵਨ ਬਾਣੀ ਪੰਜੇ ਬਾਣੀਆਂ ਸੁਖਮਨੀ ਸਾਹਿਬ ਨਾਮ ਅਭਿਆਸ ਸ੍ਰੀ ਆਸਾ ਜੀ ਦੀ ਵਾਰਦਾ ਕੀਰਤਨ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਮੁਖਵਾਕ ਦੇ ਅੰਦਰ ਕਿਉਂ ਆਪ ਦੀ ਲਾਹਾ ਪ੍ਰਾਪਤ ਕਰਦੇ ਤੋ ਆਪਣੇ ਸਵਾਸਨ ਦੀ ਪੂੰਜੀ ਨੂੰ ਸੁਪਨਿਆਂ ਕਰਦੇ ਹੋਏ ਇਸ ਸਮੇਂ ਸਤਿਗੁਰਾਂ ਦੀ ਚੱਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅਥਵਾ ਦੂਰ ਦੁਰਾਡੇ ਗੁਰੂ ਪਿਆਰ ਵਿੱਚ ਜੁੜ ਬੈਠੇ ਗੁਰਮੁਖ ਸਰਬੱਤ ਮਾਈ ਭਾਈ ਸਿਨਮਰ ਬੇਨਤੀ ਹੈ ਜਿੱਥੇ ਜਿੱਥੇ ਵੀ ਆਵਾਜ਼ ਦਾ ਰੇਡੀਓ ਦੇ ਮਾਧਿਅਮ ਰਾਹੀਂ ਗੁਰੂ ਘਰ ਵਿੱਚ ਜੋ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਉਸਦਾ ਆਨੰਦ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲਾਂ ਮਨ ਦੀ ਇਕਾਗਰਤਾ ਦੀ ਲੋੜ ਹੈ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹ ਪੰਜ ਸ਼ੁਭ ਗੁਣ ਹਨ ਇਹਨਾਂ ਸ਼ੁਭ ਗੁਣਾਂ ਤੋਂ ਬਿਨਾਂ ਭਗਤੀ ਵਿੱਚ ਕਾਮਯਾਬ ਹੋਣਾ ਬਹੁਤ ਮੁਸ਼ਕਲ ਬਾਤ ਹੈ ਹੋ ਨਹੀਂ ਸਕਦਾ ਇਸ ਕਰਕੇ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸ਼ਰਧਾ ਦਾ ਅਰਥ ਹੀ ਵਿਸ਼ਵਾਸ ਹੈ ਭਾਵਨਾ ਪ੍ਰੇਮ ਵਾਚਕ ਸ਼ਬਦ ਹੈ ਵਿਸ਼ਵਾਸ ਵੀ ਹੋਵੇ, ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਚੀਤ, ਨਿਰਵਾਣਤਾ ਮਨ ਨਿਮਾ ਹੋਵੇ। ਇਸ ਤੋਂ ਇਲਾਵਾ ਮਨ ਦੀ ਇਕਾਗਰਤਾ ਹੈ, ਸਰੀਰ ਦੀ ਸਾਵਧਾਨਤਾ ਹੈ, ਇਹਨਾਂ ਦੇ ਨਾਲ ਸਤਿਗੁਰੂ ਕਿਰਪਾ ਕਰਨ। ਪੰਜ ਸ਼ੋ ਗੁਣਾਂ ਦੀ ਸਹਾਇਤਾ ਦੇ ਨਾਲ ਅਸੀਂ, ਕਿਉਂਕਿ ਕਥਾ ਜਾਂ ਕੀਰਤਨ ਇੱਕ ਭਗਤੀ ਹੈ, ਭਗਤੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਆਪ ਜੀ। ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਇਹਨੂੰ ਸਰਵਣਾ ਭਗਤੀ ਕਹਿੰਦੇ ਜੋ ਆਪ ਜੀ ਕਰ ਰਹੇ ਹੋ। ਕੰਨਾਂ ਦੁਆਰਾ ਪਰਮੇਸ਼ਵਰ ਜੀ ਸਿਫਤ ਸੁਣਨੀ, ਸਿਫਤ ਸੁਣ ਕੇ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਲ ਜੁੜਨਾ, ਇਹ ਸਰਵਣਾ ਭਗਤੀ ਹੈ। ਦੂਸਰਾ ਕੀਰਤਨ ਭਗਤੀ ਹੈ, ਪਾਤਸ਼ਾਹ ਅਰਚਾਨ ਹੈ ਇਤਿਹਾਸਿਕ ਇਹਨਾਂ ਦੇ ਨਾਮ ਨੇ। ਸੋ ਕਹਿਣ ਤੋਂ ਭਾਵ ਇਹ ਕਥਾ ਕੀਰਤਨ ਭਗਤੀ ਦੇ ਅੰਗ ਹਨ। ਸੋ ਇਸ ਦੇ ਵਿੱਚ ਮਨ ਦੀ ਇਕਾਗਰਤਾ, ਗੁਰੂ ਅਰਜਨ ਸਾਹਿਬ ਜੀ ਦਾ ਜੋ ਪਾਵਨ ਬਚਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਮਨ ਦੀ ਇਕਾਗਰਤਾ ਕਹਿਣ ਵਾਸਤੇ ਸਹਿਜ ਹਨ ਦੋਨੇ ਪਦ, ਪਰ ਬਹੁਤ ਕਠਿਨ ਬਾਤ ਹੈ। ਮਨ ਨੂੰ ਸਮਝਣਾ ਆਪਣੇ ਆਪ ਨੂੰ ਹੀ ਸਮਝਣਾ ਹੈ। ਮਨ ਕੀ ਹੈ? ਬਸ ਬਾਤ ਇਹ ਹੈ ਵੀ ਸਵਾਲ ਕਰਨ ਵਿੱਚ ਹੀ ਸਹਿਜ ਹਨ, ਸਮਝਣ ਵਿੱਚ ਬਹੁਤ ਔਖੇ। ਮਨ ਕੀ ਹੈ? ਇਹਦੀ ਇਕਾਗਰਤਾ ਕਿਵੇਂ ਬਣਦੀ ਹੈ? ਜਨਮਾਂ ਜਨਮਾਤਰਾਂ ਦਾ ਮਨ ਨੂੰ ਜੋ ਸਵਾ ਪਿਆ ਹੋਇਆ ਹੈ, ਇਹ ਨਾਮ ਅਭਿਆਸ ਦੇ ਵਿੱਚ ਵੀ ਉਹੀ ਆਪਣੀ ਚਮਕ ਦਿਖਾਉਂਦਾ ਹੈ। ਮਨ ਨੂੰ ਸਵਾ, ਭਾਵੇਂ ਕੁੱਤੇ ਦੇ ਸਰੀਰ ਦੇ ਵਿੱਚ ਰਿਹਾ ਤੇ ਉੱਥੇ ਜੋ ਹਰਕਤਾਂ ਸਨ ਉਹਦੇ ਸੰਸਕਾਰ ਇਹਦੇ ਵਿੱਚ ਪੈ ਗਏ। ਫਿਰ ਦੂਸਰੀ ਜੂਨ ਚਲਾ ਗਿਆ, ਤੀਸਰੀ ਚਲਾ ਗਿਆ, ਸੈਂਕੜੇ ਵਿੱਚ ਗਿਆ, ਹਜ਼ਾਰਾਂ ਲੱਖਾਂ ਵਿੱਚ ਗਿਆ, ਹਰ ਜੂਨ ਦਾ ਕੁਛ ਨਾ ਕੁਛ ਪ੍ਰਭਾਵ ਲੈ ਕੇ ਅਗਲੀ ਜੂਨ ਵਿੱਚ ਚਲਣ। ਜਨਮਾਂ ਜਨਮਾਤਰਾਂ ਦੀਆਂ ਆਦਤਾਂ ਜਿਹੜੀਆਂ ਸਨ ਉਹ ਸੂਖਮ ਰੂਪ ਹੋ ਕਰਕੇ ਸਾਡੇ ਮਨ ਦੇ ਵਿੱਚ ਬੈਠੀਆਂ ਹੋਣੀਆਂ। ਕਈ ਜਨਮ ਪਏ ਕੀਟ ਪਤੰਗਾ, ਉਹ ਸੰਸਕਾਰ ਵੀ ਵਿੱਚ ਪਏ ਨੇ। ਕਈ ਜਨਮ ਗਾ ਜ਼ਮੀਨ ਕੁਰੰਗਾ, ਉਹ ਆਦਤਾਂ ਵੀ ਸਾਡੇ ਵਿੱਚ ਹੀ ਨੇ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤੇ ਹੁਣ ਮਨੁੱਖਾ ਸਰੀਰ ਵਿੱਚ ਆਇਆ, ਪਹਿਲਾਂ ਤਾਂ ਉਹ ਸੰਸਕਾਰ ਨਹੀਂ ਛੱਡ ਰਹੇ ਪਿੱਛਾ ਜਿਹੜੇ ਜਨਮਾਂ ਜਨਮਾਤਰਾਂ ਦੇ। ਮਨ ਦੇ ਵਿੱਚ ਨਾਮ ਦੇ ਵਸਣ ਦੀ ਜੋ ਮੁਸ਼ਕਲ ਦਿਖ ਰਹੀ ਹੈ ਅਭਿਆਸੀ ਨੂੰ, ਇਹ ਬਾਤ ਬਹੁਤ ਜ਼ਰੂਰੀ ਹੈ ਸਮਝਣ ਵਾਲੀ ਕਿ ਮਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਗੱਲ ਖੁੱਭਦੀ ਹੈ। ਨਾਮ ਮਨ ਦੇ ਵਿੱਚ ਕਿਉਂ ਨਹੀਂ ਖੁੱਭ ਰਿਹਾ? ਦੋ ਗੱਲਾਂ ਕਰਕੇ, ਜਾਂ ਤਾਂ ਅਤਿਅੰਤ ਕਿਸੇ ਦੇ ਨਾਲ ਨਫ਼ਰਤ ਹੋ ਜਾਏ, ਅਤਿਅੰਤ ਦੁਸ਼ਮਣੀ ਹੋ ਜਾਏ ਕਿਸੇ ਦੇ ਨਾਲ, ਤੇ ਉਹਦਾ ਨਾਮ ਵਾਰ ਵਾਰ ਚੇਤੇ ਆਈ ਜਾਂਦਾ, ਦੁਸ਼ਮਣ ਵਾਰ ਵਾਰ ਚੇਤੇ ਆਈ ਜਾਂਦਾ। ਹਰ ਮੋੜ ਤੇ ਦੁਸ਼ਮਣ ਖੜਾ ਨਜ਼ਰ ਆ ਰਿਹਾ, ਹਾਲਾਂਕਿ ਕਿਤੇ ਕੁਛ ਨਾ ਹੋਵੇ, ਵਾਰ ਵਾਰ ਚੇਤੇ ਆ ਰਹੇ ਕਿਉਂਕਿ ਬਹਿਰ ਹੈ ਉਸ ਦੇ ਨਾਲ। ਰਾਤ ਦਿਨ ਆਪਣੇ ਆਪ ਹੀ ਚੇਤੇ ਆਈ ਜਾਂਦਾ। ਥੋੜਾ ਜਿਹਾ ਸਮਝਣੀ ਹੈ ਰੱਬ ਨੂੰ ਚੇਤੇ ਕਰਨ ਵਾਸਤੇ ਬਾਤ ਕੀ ਹੈ। ਗੁਰਮਤਿ ਦਾ ਉਪਦੇਸ਼ ਬੜਾ ਸਪਸ਼ਟ ਹੈ, ਇਹਦੇ ਚ ਕੋਈ ਉਲਝਣ ਨਹੀਂ ਹੈ। ਦੁਸ਼ਮਣ ਦੀ ਵਾਰ ਵਾਰ ਯਾਦ ਕਿਉਂ ਆਉਂਦੀ ਹੈ ਇਹਨੂੰ ਸਮਝਣਾ ਹੈ। دشمن ساری من کی تہ وچ جا وڑیا نکلتا نہیں اتو ہر ویلے دشمن کا پیر سڈے اندر چلا گیا بندے تو ڈرنی ہے بندے دی جڑی بری عادت ہے وہ تو جڑا خطرہ ہے اپنی جان کا خطرہ ہے اصل اپنے آپ کو ہی ڈر ہے کہ میرے شریر کا نقصان نہ کرے جا کے اتیانت جہد سنے ہے سڈا پیار ہے جس دے وچ اتیانت سبھاوک نہیں تے وہ بھی دل دیا تہوں دے وچ جا بڑ گئے اے دو طریقیاں دے نال جویں دشمن تے متر ساڈے من وچ جا وڑدے نے رب نے ساڈے اسی طریقے دے نال اندر جانا ہے رب دے نال دشمنی تاں اسی کر نہیں سکدے دشمنی کر کے کھٹاں گے جی پر رب نے وہ بھی تار دتے جنہاں نے دشمنی بھی کیتی بات یہ بھی ہے کنس نے دشمنی کیتی ہے راون نے دشمنی کیتی ہرناش نے دشمنی کیتی آخر تر تک گئے پر اس من بے چینی وچ رہے دشمن نو چیتے کرن دے نال من وچ کس طرح دے بھاؤ پرگٹ ہوندے ہیں من تنگ ہوندا ہے بہت زیادہ تنگ ہوندا ہے دشمن دا چیتا آن دے نال ہی تڑ فٹدا ہے جدو متر دی یاد آتی ہے کھیڑے بھی آ جاتا ہے بچھوڑے دی اگ بھی تو پاوے دگد ہو گئے وہ تو ہے گی گل وکری اس کر کے پرمیشور دا نام پرمیشور دا ساڈے من دے وچ کیویں بڑھنا ہوندا ہے وہ بات یہ سمجھن والی ہے جی پرمیشر دینا اتیانت سنے ہو جائے سا پریم ہو جائے تو پھر وہ سارے اندر من دیا تہاں وچ جا بڑے گا تے پھر وہ نام چیتے کرنا سارے لیے کوئی اوکھا نہیں اصل دے وچ تاں دشمن دا چیتا آنے دشمن دا نام چیتے دونوں چیزاں کٹیاں ہوندیاں نے چیتے دشمن تے دشمن دا نام اکٹھا چیتے آنا ہے جی دے نال پریم ہے ਉਹਦਾ ਸ਼ਕਲ ਔਰ ਉਹਦਾ ਨਾਮ ਇਹ ਵੀ ਤੁਰੰਤ ਹਿਰਦੇ ਵਿੱਚ ਲੈ ਜਾਂਦਾ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਇਕੱਠੇ ਹੀ ਜਦੋਂ ਰੱਬ ਦੀ ਯਾਦ ਆਏਗੀ ਪਰਮਾਤਮਾ ਦਾ ਨਾਮ ਜਦੀ ਯਾਦ ਆਏ ਇਸ ਵਾਸਤੇ ਹੈ ਪਰਮੇਸ਼ੁਰ ਨੂੰ ਚਿੰਤਨ ਕਰਨ ਵੇਲੇ ਕਈ ਮੁਸ਼ਕਲਾਂ ਅਸੀਂ ਦਿੱਕਤਾਂ ਸਾਹਮਣੇ ਦੇਖਦੇ ਹਾਂ ਕਿ ਜੀ ਰੱਬ ਨੂੰ ਕਿਵੇਂ ਚੇਤੇ ਕਰੀਏ ਰੱਬ ਨੂੰ ਚੇਤੇ ਕਰਨ ਦੀ ਕੋਈ ਜੁਗਤ ਸ਼ਬਦ ਅਭਿਆਸ ਕਰਨ ਦੀ ਜੁਗਤ ਚਲੋ ਇੱਕ ਪੱਖ ਵੱਖਰਾ ਹੈ ਹੈ ਇਹਦੀ ਮੈਂ ਇਹਦਾ ਖੰਡਨ ਨਹੀਂ ਕਰਦਾ ਪਰ ਬਾਤ ਇਹ ਹੈ ਜਿਹਦੇ ਨਾਲ ਪ੍ਰੇਮ ਹੈ ਉਹਨੂੰ ਚੇਤੇ ਕਰਨ ਦੀ ਜੁਗਤ ਕਦੇ ਕਿਸੇ ਨੇ ਨਹੀਂ ਪੁੱਛੀ ਕਿਸੇ ਕੋਲੋਂ ਵੀ ਦੱਸੋ ਜੀ ਮੇਰਾ ਫਲਾਣੇ ਨਾਲ ਪ੍ਰੇਮ ਹੈ ਮੈਂ ਉਹ ਕਿਵੇਂ ਚੇਤੇ ਕਰਿਆ ਕਰਾਂ ਦੁਸ਼ਮਣ ਨੂੰ ਚੇਤੇ ਕਰਨ ਵਾਸਤੇ ਕਿਸੇ ਤੋਂ ਜੁਗਤੀ ਕਦੇ ਪੁੱਛਣ ਦੀ ਲੋੜ ਨਹੀਂ ਪਈ ਫਿਰ ਰੱਬ ਨੂੰ ਚੇਤੇ ਕਰਨ ਵਾਸਤੇ ਲੋੜ ਕਿਉਂ ਪਵੇ ਰੱਬ ਦੇ ਨਾਲ ਅਤਿਅੰਤ ਸਨੇਹ ਕਰਨ ਦੀ ਬਾਤ ਹੈ ਚੇਤੇ ਤਾਂ ਆਪਣੇ ਆਪ ਆਏਗਾ ਅਸਲ ਦੇ ਵਿੱਚ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਯਾਦ ਤਾਂ ਖੁਦ ਆਇਆ ਕਰਦੀ ਹੈ ਮਨ ਦੇ ਵਿੱਚ ਨਿਵਾਸ ਕਰਨ ਵਾਸਤੇ ਰਾਹ ਦੋ ਹੀ ਰੱਖੇ ਨੇ ਰੱਬ ਨੇ ਜਾਂ ਤਾਂ ਨਫ਼ਰਤ ਦਾ ਤੇ ਜਾਂ ਫਿਰ ਪ੍ਰੇਮ ਦਾ ਰੱਬ ਦੇ ਨਾਲ ਕਈ ਵਾਰੀ ਇੱਕੋ ਹੀ ਚੱਲਦਾ ਕਿਉਂਕਿ ਉਹ ਇੱਕ ਹੈ ਉਹਦਾ ਉਹਦੇ ਨਾਲ ਤਰੀਕਾ ਵੀ ਇੱਕੋ ਹੀ ਚੱਲੇਗਾ ਉਹਦੇ ਅੰਦਰ ਪ੍ਰਵੇਸ਼ ਹੋਣ ਦਾ ਜਾਣ ਦਾ ਤਰੀਕਾ ਵੀ ਇੱਕੋ ਹੈ ਪ੍ਰੇਮ ਸੱਚ ਕਹੋ ਸੁਣ ਲਿਓ ਸਦੈ ਇਹਨੂੰ ਪ੍ਰੇਮ ਕੀ ਉੱਤੇ ਨਹੀਂ ਪ੍ਰਪਾਇਓ ਪ੍ਰੇਮ ਕਿਸੇ ਚੰਮ ਦਾ ਨਹੀਂ ਪ੍ਰੇਮ ਕਿਸੇ ਦੇਹ ਦਾ ਨਹੀਂ ਪ੍ਰੇਮ ਉਸ ਪਰਮੇਸ਼ਰ ਦਾ ਜਿਹੜਾ ਦੇਹਾਂ ਦੇ ਦਿਲ ਚ ਨਿਵਾਸ ਕਰ ਰਿਹਾ ਹੈ ਆਤਮਾ ਦਾ ਆਪਣੇ ਸਰੂਪ ਦਾ ਸਤਿਗੁਰੂ ਦੀ ਬਾਣੀ ਸਾਨੂੰ ਇਹੀ ਕੋਈ ਜਣਾ ਰਹੀ ਹੈ ਸੋ ਆਓ ਮਨ ਦੇਖੀਏ ਕਦਰ ਕਰੋ ਆਸਾਰਾ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਇਹਨਾਂ ਦੀ ਅੰਮ੍ਰਿਤ ਵਚਨ 428 ਅੰਗ ਹੈ ਪਹਿਲੀ ਭੁਗਤ ਦੇ ਵਿੱਚ ਸਤਿਗੁਰਾਂ ਨੇ ਕਥਨ ਕੀਤਾ ਹੈ, ਅੰਮ੍ਰਿਤ ਜਿਨ੍ਹਾਂ ਸਿਖਾਏ ਹੁਣ ਤਰਸ ਆਇਆ ਸਹਿਜ ਸੁਭਾਏ। ਪਹਿਲੀ ਅੰਮ੍ਰਿਤ ਸ਼ਬਦ ਹੈ ਤੇ ਅੰਮ੍ਰਿਤ ਕੀ ਹੈ ਇਹ ਮੈਂ ਬਾਅਦ ਵਿੱਚ ਬੇਨਤੀ ਕਰਦਾ। ਅੰਮ੍ਰਿਤ ਦੀ ਪਰਿਭਾਸ਼ਾ ਕੀ ਕਹਿੰਦੀ ਹੈ, ਅਖਰੀ ਅਰਥ ਇਹਦੇ ਅਖਰੀ ਮਾਨੇ ਕੀ ਨੇ ਅੰਮ੍ਰਿਤ ਦੇ, ਉਹ ਬਾਅਦ ਵਿੱਚ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਅੰਮ੍ਰਿਤ, ਨਾਮ ਅੰਮ੍ਰਿਤ ਦਾ ਰਸ ਗੁਰੂ ਨੇ ਚਖਾ ਦਿੱਤਾ, ਗੁਰਸਿੱਖ ਹਿਰਦਿਆਂ ਦੇ ਅੰਦਰ ਨਾਮ ਦਾ ਰਸ ਆਇਆ ਤੇ ਉਨ੍ਹਾਂ ਨੂੰ ਆਇਆ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਰਸ ਦਵਾ ਦਿੱਤਾ। ਅਰਥੇ ਸੁਤੇ ਸਿੱਧੀ ਸਹਿਜ ਸੁਭਾਏ, ਸੁਤੇ ਸਿੱਧੀ ਇਹ ਰਸ ਅੰਦਰ ਤੋਂ ਆਉਂਦਾ ਰਹਿੰਦਾ ਹੈ। ਅੰਮ੍ਰਿਤ ਦਾ ਰਸ, ਅੰਮ੍ਰਿਤ ਕੀ ਹੈ, ਮ੍ਰਿਤ ਨਾਮ ਮੌਤ ਦਾ ਹੈ, ਮ੍ਰਿਤੂ ਮੌਤ ਨੂੰ ਕਹਿੰਦੇ। ਉਹਦੇ ਮੂਹਰੇ ਐੜਾ ਲੱਗ ਕੇ ਐਨ ਅਰਥ ਉਸ ਤੋਂ ਉਲਟ ਹੋ ਜਾਂਦਾ ਹੈ, ਜਿਵੇਂ ਗਿਆਨ ਦੇ ਅੱਗੇ ਐੜਾ ਲਾ ਦਿਓ ਤਾਂ ਗਿਆਨ ਤੋਂ ਉਲਟਾ ਭਾਵ ਕੀ ਹੋਇਆ, ਅਗਿਆਨ। ਇਸ ਤਰ੍ਹਾਂ ਮ੍ਰਿਤੂ ਦੇ ਅੱਗੇ ਐੜਾ ਲੱਗ ਗਿਆ, ਮ੍ਰਿਤੂ ਤੋਂ ਰਹਿਤ, ਉਹ ਸ਼ਕਤੀ ਜਿਹੜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ, ਉਹਨੂੰ ਅੰਮ੍ਰਿਤ ਕਹਿੰਦੇ ਨੇ। ਇਸ ਕਰਕੇ ਨਾਮ ਨੂੰ ਅੰਮ੍ਰਿਤ ਕਿਹਾ, ਗੁਰਬਾਣੀ ਨੂੰ ਅੰਮ੍ਰਿਤ ਕਿਹਾ, ਇਸ ਨਾਮ ਬਾਣੀ ਦੇ ਪ੍ਰਤਾਪ ਦੇ ਨਾਲ ਖੰਡੇ ਵਾਟੇ ਤੋਂ ਤਿਆਰ ਹੋਏ ਨੂੰ ਵੀ ਅੰਮ੍ਰਿਤ ਕਿਹਾ। ਉਹਦੇ ਚ ਬਾਣੀ ਦਾ ਪ੍ਰਭਾਵ ਹੈ ਸੂਖ ਰੂਪ ਹੋਣ ਕਰਕੇ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਤਰਾਂ, ਨਾਮ ਅੰਮ੍ਰਿਤ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਰਸ ਚਖਾਏ ਉਹਨੂੰ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਉਹਨਾਂ ਨੂੰ ਕਿ ਰਸ ਸਹਿ ਸੁਆਸ ਤੇ ਸਿੱਧ ਹੁੰਦਾ ਹੈ।
ਸੱਚਾ ਵੀ ਪ੍ਰਵਾਹੂ ਹੈ ਤਿਸ ਨੂੰ ਤਿਲ ਨਾ ਤੁਮਾਏ।
ਪਰਮੇਸ਼ਰ ਕਿਸੇ ਦੀ ਪਰਵਾਹ ਨਹੀਂ ਕਰਦਾ, ਬੇਰਹਿਤ ਹੈ ਪ੍ਰਵਾਹ ਤੋਂ, ਯਾਨੀ ਕਿਸੇ ਦੀ ਮੁਤਾਜ਼ਗੀ ਨਹੀਂ ਹੈ ਉਸ ਨੂੰ, ਉਹ ਮੁਤਾਜ ਨਹੀਂ ਹੈ ਕਿਸੇ ਦੀ। ਤੇ ਇਸ ਕਰਕੇ ਜੋ ਪਰਮੇਸ਼ਰ ਦਾ ਚਿੰਤਨ ਕਰਨ ਵਾਲੇ ਹਨ, ਬੇਪਰਵਾਹ ਸਦਾ ਰੰਗ ਹਰਕ ਜਾ ਕੋ ਪਾਕ ਸੁਹਾਨੀ, ਉਹ ਵੀ ਬੇਪਰਵਾਹ, ਉਹ ਵੀ ਬੇਮੁਹਤਾਜ ਨੇ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਕੋਈ ਮੁਹਤਾਜਗੀ ਨਹੀਂ ਕਿਸੇ ਦੀ, ਬੇਪਰਵਾਹ। ਕਿਉਂਕਿ ਪਰਮਾਤਮਾ ਬੇਪਰਵਾਹ ਹੈ, ਉਹਦੇ ਨਾਲ ਜੁੜ ਗਿਆ। ਜਿਹੜਾ ਡਰਦੇ ਸਹਿਤ ਹੈ, ਜਿਹੜਾ ਉਹਦੇ ਨਾਲ ਜੁੜੂਗਾ, ਉਹ ਵੀ ਡਰਦੇ ਸਹਿਤ ਰਹੂਗਾ। ਜਿਹਦੇ ਸਿਰ ਤੇ ਕਾਲ ਹੈ, ਜਿਹੜਾ ਉਹਦੇ ਨਾਲ ਜੁੜੂ, ਕਾਲ ਉਹਦੇ ਸਿਰ ਤੇ ਵੀ ਰਹੂਗਾ। ਜਿਹਦੇ ਸਿਰ ਤੇ ਕਾਲ ਨਹੀਂ, ਜਿਹੜਾ ਉਹਦੇ ਨਾਲ ਜੁੜੂ ਅਕਾਲ ਨਾਲ, ਉਹ ਵੀ ਕਾਲ ਤੋਂ ਰਹਿਤ ਹੋ ਜੂ। ਜਿਹੜਾ ਡਰ ਤੋਂ ਰਹਿਤ ਪਰਮਾਤਮਾ ਨਾਲ ਜੁੜੂਗਾ, ਉਹ ਡਰ ਤੋਂ ਰਹਿਤ ਹੋ ਜਾਊਗਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਡਰ ਤੋਂ ਰਹਿਤ ਦਾ ਜਾਪ ਕਰਦਾ ਹੈ, ਫਿਰ ਉਹਨੂੰ ਡਰ ਕਿਵੇਂ ਰਹਿ ਜਾਊਗਾ। ਕੌਣ ਡਰੇ ਡਰ ਕੇ ਸਿਖਾਓ, ਬੇਪਰਵਾਹ। ਸੱਚਾ ਸੱਚ ਸਰੂਪ ਜਿਹਦੇ ਵਿੱਚ, ਜਿਵੇਂ ਚਾਨਣੇ ਦੇ ਵਿੱਚ ਕਿਤੇ ਵੀ ਅੰਧਕਾਰ ਜਾ ਹੀ ਨਹੀਂ ਸਕਦਾ, ਅੰਧਕਾਰ ਦੀ ਮਜਬੂਰੀ ਹੈ, ਚਾਨਣੇ ਦੇ ਨੇੜੇ ਜਾ ਕੇ ਰਹੂਗਾ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਵਾਹਿਗੁਰੂ, ਝੂਠ ਉਹਦੇ ਨੇੜੇ ਜਾ ਹੀ ਨਹੀਂ ਸਕਦਾ, ਕਿਉਂਕਿ ਬਿਲਕੁਲ ਵਿਪਰੀਤ ਹੈ। ਸਾਚਾ ਸਾਹਿਬ ਸਾਚ ਨਾਏ, ਆਪ ਵੀ ਸੱਚੇ, ਉਹਦੀਆਂ ਸਿਫਤਾਂ ਵੀ ਸੱਚੀਆਂ। ਇਸ ਨੂੰ ਤਿਲ ਨਾ ਤਵਾਏ, ਤਿਲ ਮਾਤਰ ਵੀ ਉਹਨੂੰ ਤਵਾ ਨਹੀਂ ਹੈ, ਤਿਲ ਜਿੰਨੀ ਵੀ ਤਵਾਏ ਦੀ ਇੱਛਾ ਨਹੀਂ ਹੈ ਕੋਈ। ਤਮਾਏ ਦੇ ਦੋ ਅਰਥ ਕੀਤੇ, ਇੱਛਾ ਵੀ ਹੈ, ਤਮਾ ਵੀ ਹੈ। ਉਹਨੂੰ ਤਮਾ ਵੀ ਨਹੀਂ ਤੇ ਉਹਨੂੰ ਇੱਛਾ ਵੀ ਨਹੀਂ, ਐਸਾ ਪਰਮੇਸ਼ਰ ਵਾਹਿਗੁਰੂ ਹੈ।
ਅੰਮ੍ਰਿਤ ਸੱਚਾ ਵਰਤਦਾ ਗੁਰਮੁਖਾਂ ਮੁਖ ਪਾਏ,
ਕਹਿੰਦੇ ਗੁਰੂ ਦੇ ਮੁਖ ਦੁਆਰਾ, ਗੁਰੂ ਜਮਾ ਮੁਖ, ਗੁਰੂ ਦੇ ਮੁਖ ਦੁਆਰਾ ਕਹਿੰਦੇ ਅੰਮ੍ਰਿਤ ਇਉਂ ਵਰਤਦਾ ਜਿਵੇਂ ਬਦਲਾਂ ਚੋਂ ਨਹੀਂ ਵਰਤਦਾ ਹੈ, ਜਾਂ ਇਉਂ ਕਹਿ ਲੋ ਗੁਰੂ ਰੂਪ ਬੱਦਲ ਦੇ ਮੂੰਹ ਤੋਂ ਨਾਮ ਬਾਣੀ ਦੀ ਵਰਖਾ ਦਾ ਮੀਂਹ ਪੈ ਰਿਹਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ੍ਹਾਂ ਸੁਣ ਸਿੱਖਾਂ ਗੁਰ ਮੰਨੇ ਤੇ ਨਾ ਭੁੱਖ ਸਿੱਖ ਜਾਵੇ। ਤੇ ਉਸ ਗੁਰੂ ਦੀ ਰਸਨਾ ਤੋਂ ਬੱਦਲ ਦੀ ਨਿਆਈ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਪਰ ਇਹ ਬੂੰਦਾਂ ਜਦੋਂ ਧਰਤੀ ਤੇ ਡਿੱਗਦੀਆਂ ਨੇ ਸੁੱਕੀ ਥਾਂ ਤੇ ਹਰਿਆਵਲਾਂ ਲੈ ਆਉਂਦੀਆਂ ਨੇ, ਕਿਉਂਕਿ ਪਾਣੀ ਮਿਲ ਗਿਆ। ਧਰਤੀ ਸੋਭ ਕਰੇ ਕਦੋਂ? ਜਲ ਵਰਸੈ, ਜਦੋਂ ਮੀਂਹ ਵਰਸੇ ਧਰਤੀ ਦੇ ਵਿੱਚ ਹਰਿਆਵਲਾਂ ਆ ਜਾਂਦੀਆਂ। ਇਸ ਤਰ੍ਹਾਂ ਬੁੱਧ ਰੂਪ ਧਰਤੀ ਸਿੱਖਦੀ, ਗੁਰੂ ਰੂਪ ਬੱਦਲ, ਕਣ ਗਰਜਿਤ ਗੋਬਿੰਦ ਰੂਪ। ਗੁਰੂ ਦਾ ਗਰਜਣਾ ਕੀ ਹੈ? ਜਿਹੜਾ ਸ਼ਬਦ ਵਿੱਚ ਬੋਲਣਾ ਹੈ, ਉਪਦੇਸ਼। ਗੁਰੂ ਦੇ ਉਪਦੇਸ਼ ਦਾ ਮੀਂਹ ਵਰਦਾ ਹੈ ਸਿੱਖਾਂ ਦੇ ਹਿਰਦਿਆਂ ਰੂਪ ਧਰਤੀਆਂ ਦੇ ਉੱਤੇ। ਇਹ ਉਪਦੇਸ਼ ਸ਼ੁਭ ਗੁਣਾਂ ਦੀਆਂ ਹਰਿਆਵਲਾਂ ਲੈ ਆਉਂਦਾ। ਬੁੱਧ ਰੂਪ ਧਰਤੀ, ਉਹਦੇ ਵਿਚ ਸ਼ੁਭ ਗੁਣ ਸਤਸੰਤੋਖ ਦਇਆ ਧਰਮ ਆਦਿ ਪੈਦਾ ਹੋ ਜਾਂਦੇ ਹਨ। ਇਸ ਕਰਕੇ ਸਦਾ ਹੀ ਇਹ ਅੰਮ੍ਰਿਤ ਵਰਸਦਾ ਗੁਰੂ ਦੇ ਮੁਖ ਦੁਆਰਾ। ਇਹਨੂੰ ਪ੍ਰਾਪਤ ਕਿਸੇ ਨੇ ਕੀਤਾ ਹੈ? ਸਵਾਂਤੀ ਬੂੰਦ ਵਾਂਗੂ, ਜਿਵੇਂ ਸਵਾਂਤੀ ਬੂੰਦ ਨੂੰ ਦੁਪੀਹਾ ਪ੍ਰਾਪਤ ਕਰਦਾ ਹੈ। ਗੁਰਮੁਖਾਂ ਮੁਖ ਪਾਏ ਤੇ ਗੁਰਸਿੱਖਾਂ ਦੇ ਮੂੰਹ ਵਿਚ ਇਹ ਯਾਨੀ ਅੰਤਸ਼ਕਰਨ ਵਿਚ ਕੰਨਾਂ ਦੁਆਰਾ ਇਹ ਉਪਦੇਸ਼ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ।
ਮਨੁ ਸਦਾ ਹਰੀ ਆਵਲਾ ਸਹਿਜੇ ਹਰ ਗੁਣ ਗਾਏ।
ਇਸ ਕਰਕੇ ਜਿਹੜਾ ਮਨ ਹੈ ਤੇ ਉਹ ਹੁਣ ਫਿਰ ਸਦਾ ਹੀ ਸ਼ੁਭ ਗੁਣਾਂ ਦੀ ਹਰਿਆਵਲ, ਭਗਤੀ ਦੀ ਹਰਿਆਵਲ ਸਹਿਜੇ ਹੀ ਨਿਰਜਤਨ ਹੀ ਸਹਿ ਭਾਵ ਚ ਆ ਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ, ਗੁਣ ਗਾਉਣੇ ਕੀਤੇ ਹਨ। ਤੇ ਹਰੀ ਸ਼ਬਦ ਪਰਮੇਸ਼ਰ ਦੇ ਅਨੰਤ ਸ਼ਬਦਾਂ ਵਿਚ ਹਰ ਸ਼ਬਦ ਹੈ। ਹਰੀ ਕਹੋ ਹਰ ਕਹੋ, ਇਹਦਾ ਅਰਥ ਕੀਤਾ ਭਗਵਾਨ ਕ੍ਰਿਸ਼ਨ ਜੀ ਨੇ, ਜਿਹਨੇ ਹਰੀ ਹਰਤੀ ਪਾ ਪਾਣੀ ਦੁਸ਼ਟ ਚਿਤ੍ਰਤੀ ਸਿਮਰਤਾ। ਕਹਿੰਦੇ ਹਰੀ ਤਾਂ ਕਹਿੰਦੇ ਨੇ ਉਹਨੂੰ, ਪਰਮਾਤਮਾ ਨੂੰ, ਉਹ ਚੇਤੇ ਕਰਨ ਵਾਲੇ ਦੇ ਦੁੱਖਾਂ ਨੂੰ ਹਰ ਲੈਂਦਾ, ਪਾਪਾਂ ਨੂੰ ਹਰ ਲੈਂਦਾ ਹੈ। ਹਰੀ ਹਰਤੀ ਪਾ ਪਾਣੀ ਦੁਸ਼ਟ ਚਿਤ੍ਰਤੀ ਸਿਮਰਤਾ। ਦੁਸ਼ਟ ਚਿੱਤ ਵਾਲਾ ਵੀ ਉਸ ਨੂੰ ਕੋਈ ਸਿਵਰੇ ਉਹਦੇ ਵੀ ਪਾਪ ਗੁਨਾਹ ਬਖਸ਼ ਦਿੰਦਾ, ਐਡੀ ਵੱਡੀ ਉਹਦੇ ਨਾਮ ਦੀ ਬਰਕਤ ਹੈ। ਇਸ ਲਈ ਉਹਨੂੰ ਹਰੀ ਦਿੰਦੇ, ਪਾਪਾਂ ਨੂੰ ਹਰ ਲੈਂਦਾ। ਜਿਵੇਂ ਅਜਾ ਮੰਨ ਲਏ ਪਾਪ ਹਰ ਲਏ, ਗਲਕਾ ਦੇ ਪਾਪ ਹਰ ਲਏ, ਸਦਨੇ ਕਸਾਈ ਦੇ ਪਾਪ ਹਰ ਲਏ, ਕਸਾਈ ਤੋਂ ਸਦਨਾ ਭਗਤ ਹੋ ਗਏ। ਇਸ ਵਾਸਤੇ ਹਰ ਗੁਣ ਗਾਏ, ਉਹਦੀਆਂ ਖੂਬੀਆਂ, ਉਹਦੇ ਨਾਮ ਦਾ ਚਿੰਤਨ, ਉਹਦਾ ਜਸ, ਫਿਰ ਮਨ ਭਗਤੀ ਦੀ ਹਰਿਆਵਲ ਦੇ ਸਹਿਤ ਹੋ ਕਰਕੇ ਆਨੰਦ ਮਾਣਦਾ ਹੈ। ਵਾਸ ਪੈਣ ਤੋਂ ਅਨੇਕਾਂ ਫੁੱਲ ਫਿਰ ਜਾਂਦੇ ਨੇ। ਅਨੰਤ ਪ੍ਰਕਾਰ ਦੀ ਹਰਿਆਵਲ ਤੇ ਖੇੜਾ ਖੁਸ਼ੀ ਬਨਸਪਤੀ ਵਿਚ ਆ ਜਾਂਦਾ ਹੈ। ਇਸੇ ਤਰ੍ਹਾਂ ਨਾਮ ਜਪਣ ਦੇ ਨਾਲ ਅੰਦਰ ਕੁਝ ਖੇੜਾ ਆ ਜਾਂਦਾ ਹੈ। ਨਾਮ ਅਭਿਆਸੀ ਮਹਿਸੂਸ ਕਰ ਸਕਦੇ ਨੇ, ਜਿਹੜੇ ਨਹੀਂ ਕਰਦੇ ਉਹ ਨਹੀਂ। ਕਿ ਜਿਸ ਦਿਨ ਮਨ ਦੀ ਇਕਾਗਰਤਾ ਦੇ ਨਾਲ ਤੁਸੀਂ ਸਿਮਰਨ ਵਿਚ ਜੁੜੇ ਹੋ, ਮਨ ਇਕਾਗਰ ਹੋ ਗਿਆ, ਮੁੜ ਕੇ 23 ਘੰਟਿਆਂ ਤੱਕ ਤੁਹਾਨੂੰ ਉਸ ਇਕਾਗਰਤਾ ਦਾ ਆਨੰਦ ਤੁਰਦਿਆਂ ਫਿਰਦਿਆਂ ਬੈਠਦਿਆਂ ਉੱਠਦਿਆਂ ਇੱਕ ਅਜੀਬ ਕਿਸਮ ਦਾ ਰਸ ਜਿਹੜਾ ਇਕਾਗਰਤਾ ਵਿਚ ਉਸ ਵੇਲੇ ਆਇਆ ਉਹਦੀ ਝਲਕ ਸਾਰਾ ਦਿਨ ਪਈ ਜਾਂਦੀ। ਰਸ ਅੰਦਰੋਂ ਹੀ ਤਾਂ ਪੈਦਾ ਹੋਣਾ, ਬਾਹਰ ਤੇ ਤਾਂ ਨਹੀਂ ਹੋਣਾ। ਮਨ ਖਿੰਡ ਗਿਆ, ਰਸਹੀਣ ਹੋ ਗਿਆ, ਮਨ ਇਕੱਠਾ ਹੋ ਗਿਆ, ਰਸਨ ਦਾ ਕੁੰਡ ਬਣ ਗਿਆ। ਇਕਾਗਰਤਾ ਵਿਚੋਂ ਰਸ ਆਉਂਦਾ। ਸੋ ਇਸ ਕਰਕੇ ਪਰਮੇਸ਼ਰ ਦੇ ਗੁਣ ਗਾਇਨ ਕਰਨੇ, ਮਨ ਸਦਾ ਹਰਿਆਵਲ ਭਗਤੀ ਦੇ ਹਰਿਆਵਲ ਦੇ ਸਹਿਤ ਹੋ ਜਾਵੇ। ਅੱਗੇ ਦੱਸਦੇ ਹਨ,
ਸਹਿਜੇ ਹਰ ਗੁਣ ਗਾਵੇ,
ਸਹਿਜ ਭਾਅ ਦੇ ਨਾਲ ਹੀ ਹਰੀ ਪਰਮੇਸ਼ਵਰ ਦੇ ਗੁਣ ਗਾਵੇ, ਅਸਥਾਈ ਦੇ ਕੇ ਪ੍ਰਮਾਣ ਕਰਦੇ ਸਮਝੇ।
ਮਨੁੱਖ ਸਦਾ ਦੁਹਾਗਣੀ ਗਰਖੜੀਆਂ ਦਿਲ ਲਾਏ।
ਜੀਵ ਰੂਪ ਇਸਤਰੀਆਂ ਦੋ ਤਰ੍ਹਾਂ ਦੀਆਂ, ਮਨਮੁੱਖ ਤੇ ਗੁਰਮੁੱਖ। ਪਰਮਾਤਮਾ ਦੀਆਂ ਜਿੰਨੀਆਂ ਵੀ ਰੂਹਾਂ ਨੇ, ਜਿੰਨੇ ਵੀ ਸਰੀਰ ਨੇ, ਉਹ ਸਾਰੇ ਇਸਤਰੀ ਦੀ ਨਿਆਈ ਹਨ। ਇਸ ਤਰ੍ਹਾਂ ਕਰਕੇ ਆਤਮਾ ਹੋਣ ਕਰਕੇ ਆਤਮਾ ਹੀ ਹੈ ਸਾਰੇ ਪਰਮਾਤਮਾ ਦੀ। ਪਰਮਾਤਮਾ ਪਤੀ ਦੀ ਨਿਆਈ ਹੈ, ਆਤਮਾ ਇਸਤਰੀ ਦੀ ਨਿਆਈ ਹੈ। ਇਹ ਵੀ ਉਸੇ ਤਰ੍ਹਾਂ ਦਾ ਸੰਬੰਧ ਹੈ। ਇਹ ਰੂਹਾਨੀਅਤ ਸੰਬੰਧ ਹੈ, ਉਹ ਜਿਸਮਾਨੀ ਸੰਬੰਧ ਹੈ। ਇਹ ਰੂਹਾਨੀਅਤ ਸੰਬੰਧ ਦੀ ਬਹੁਤ ਬਾਣੀ ਹੈ। ਅਕਾਲ ਮੂਰਤ ਬਰ ਪਾਇਆ ਅਵਨਾਸ਼ੀ, ਨਾ ਕਦੇ ਮਰੇ ਨਾ ਜਾਇਆ। ਇਹ ਉਹ ਬਰ ਹੈ ਜਿਹੜਾ ਕਦੇ ਮਰਦਾ ਨਹੀਂ ਹੁੰਦਾ, ਇਹ ਉਹ ਬਰ ਹੈ ਜਿਹੜਾ ਕਦੇ ਛੱਡਦਾ ਨਹੀਂ ਹੁੰਦਾ। ਇਸ ਕਰਕੇ ਇਸ ਯੁੱਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਦੋ ਤਰ੍ਹਾਂ ਦੀਆਂ ਜੀਵ ਰੂਪ ਇਸਤਰੀਆਂ ਹਨ, ਇੱਕ ਮਨਮੁੱਖ ਇਸਤਰੀ ਹੈ, ਇੱਕ ਗੁਰਮੁਖ ਇਸਤਰੀ। ਮਨਮੁੱਖ ਜਿਹੜਾ ਜੀਵ ਹੈ, ਉਹ ਦੁਹਾਗਣੀ ਦੀ ਨਿਆਈ ਹੈ, ਛੁੱਟੜ ਔਰਤ ਦੀ ਨਿਆਈ ਹੈ, ਜੋ ਪਤੀ ਨੇ ਛੱਡ ਦਿੱਤੀ ਹੋਵੇ। ਮਨਮੁੱਖ ਸਦਾ ਹਮੇਸ਼ਾ ਹੀ ਦੁਹਾਗਣੀ, ਪਰਮਾਤਮਾ ਤੋਂ ਜਿਹੜਾ ਛੁੱਟਿਆ ਹੋਇਆ ਹੈ, ਉਹ ਸਮਝੋ ਦੁਹਾਗਣ ਹੈ। ਜੀਵ ਰੂਪ ਇਸਤਰੀ ਦੁਹਾਗਣ ਹੈ, ਜਿਹੜੀ ਪਰਮਾਤਮਾ ਤੋਂ ਛੁੱਟੀ ਹੋਈ ਹੈ। ਡਰ ਖੜੀਆਂ ਦੇ ਲੜਾ, ਉਹ ਸੰਸਾਰ ਦੇ ਦਰ ਤੇ ਖੜੀਆਂ ਹੋਈਆਂ, ਯਾਨੀ ਇੱਥੇ ਆਪਣਾ ਸਮਾਂ ਬਤੀਤ ਕਰਦੀਆਂ ਹੋਈਆਂ, ਦੁਖੀ ਬਿਲਕ ਲਈਆਂ, ਦੁੱਖ ਵਿੱਚ ਬਿਲਕ ਲਈਆਂ, ਸ਼ਾਂਤ ਸ਼ਾਂਤੀ ਨਹੀਂ, ਚੈਨ ਨਹੀਂ ਹੈ, ਕਿਉਂਕਿ ਪਤੀ ਪਰਮਾਤਮਾ ਦੀਆਂ ਛੱਡੀਆਂ। ਫਰੀਦ ਸਾਹਿਬ ਨੇ ਇੱਕ ਆਪਣੀ ਜ਼ਿੰਦਗੀ ਦੇ ਅਜਮਾਇਸ਼ ਦੀ ਗੱਲ, ਉਹਦਾ ਸਾਰੀਆਂ ਹੀ ਜਿੰਨੀਆਂ ਭਗਤਾਂ ਦੀਆਂ, ਸੰਤਾਂ ਦੀਆਂ, ਗੁਰਸਿੱਖਾਂ ਦੀਆਂ, ਗੁਰੂ ਸਾਹਿਬ ਨੇ ਆਪਣੇ ਸਭ ਅਨੁਭਵ ਦੇ ਵਿੱਚੋਂ ਤੇ ਬਾਣੀ ਦਾ ਪ੍ਰਕਾਸ਼ ਹੋਇਆ। ਫਰੀਦ ਜੀ ਕਿਤੇ ਐਸਾ ਸਮਾਂ ਹੋਇਆ, ਸਰੀਰ ਠੀਕ ਨਹੀਂ ਸੀ, ਸਰੀਰ ਨੇ ਸਾਥ ਨਾ ਦਿੱਤਾ ਤੇ ਉਹ ਅੰਮ੍ਰਿਤ ਵੇਲੇ ਦੀ ਬੰਦਗੀ ਨਾ ਕਰ ਸਕੇ। ਅੰਮ੍ਰਿਤ ਵੇਲੇ ਆਪਣੀ ਆਤਮਾ ਦਾ ਪਰਮਾਤਮਾ ਦੇ ਨਾਲ ਸੁਮੇਲ ਕਰ ਨਾ ਸਕਿਆ। ਇਹ ਜਦੋਂ ਆਨੰਦ ਤੋਂ ਵਾਂਝਾ ਰਹਿ ਗਿਆ, ਇਹ ਫਰੀਦ ਦੀ ਹਾਲਤ ਕਹਿੰਦੇ ਐਸੀ ਸੀ ਜੈਸੀ ਕਿਸੇ ਅਮਲ ਵਾਲੇ ਦੀ ਅਮਲ ਨਾ ਮਿਲਣ ਪਾਉਂਦੀ। ਮਾਤਾ ਬੇਨਤੀ ਹੈ, ਇਕਾਗਰਤਾ ਨਾ ਭੰਗ ਕਰੋ, ਹੱਥ ਜੋੜ ਕੇ ਬੇਨਤੀ ਗੱਲਾਂ ਨਾ ਕਰੋ ਦਰਬਾਰ ਵਿਚ ਰਹਿ ਕੇ। ਬਹੁਤ ਬੁਰੀ ਬਾਤ ਹੈ, ਸਿਆਣਿਆਂ ਤੁਹਾਨੂੰ ਤਾਂ ਕਹਿੰਦੇ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਿਆਣਿਆਂ ਨੂੰ ਇਹ ਗੱਲ ਕਹੀ ਜਾਏ। ਅੱਜ ਪਹਿਲੀ ਵਾਰ ਇੱਕ ਕਹਿ ਤੋਂ ਸ਼ਾਇਦ ਮੇਰੀ ਆਵਾਜ਼ ਮਾਤਾ ਤੱਕ ਗਈ ਨਹੀਂ। ਬੇਨਤੀ ਹੈ ਵੀ ਗੱਲਾਂ ਨਾ ਕਰੋ। ਗੁਰਬਾਣੀ ਦੀ ਇਹ ਵੀ ਇੱਕ ਬੇਨਤੀ ਹੈ, ਗੱਲਾਂ ਕਰਨ ਦਾ ਸਥਾਨ ਇਸ ਸਥਾਨ ਤੋਂ ਬਾਹਰ ਹੈ। ਮਜ਼ਬੂਰਨ ਗੱਲ ਕਰਨੀ ਪਵੇ ਤਾਂ ਇਹਦਾ ਤਰੀਕਾ ਇਹ ਹੈ ਕਿ ਜਿਹਨੂੰ ਗੱਲ ਕਰਦੇ ਹੋ ਕੋਲ ਬੈਠੇ ਨੂੰ ਨਾ ਸੁਣੇ, ਉਹਨੂੰ ਕੇਵਲ ਸੁਣੇ। ਇਸ ਤਰੀਕੇ ਨਾਲ ਕੀਤੀ ਜਾ ਸਕਦੀ। ਇਹ ਸ਼ੀਸ਼ਿਆਂ ਦਾ ਮਹਿਲ ਹੁੰਦਾ, ਜਿਹੜੀ ਵਿਚਾਰ ਹੈ ਟੁੱਟ ਗਿਆ ਸੀ, ਟੁੱਟ ਗਿਆ। ਫਰੀਦ ਸਾਹਿਬ ਉਹਨੇ ਦੇਖਿਆ ਵੀ ਅੱਜ ਬੰਦਗੀ ਨਹੀਂ ਹੋਈ ਤਾਂ ਅਮਲੀਆਂ ਦੀ ਤਰ੍ਹਾਂ ਸਰੀਰ ਟੁੱਟ ਰਿਹਾ ਉਸਦਾ। ਬੇਚੈਨੀ ਦੇ ਵਿੱਚ ਬੇਚੈਨੀ ਐਸੀ ਹੋ ਗਈ, ਉਹਨੂੰ ਇਹ ਮਹਿਸੂਸ ਹੋਇਆ ਵੀ ਅੰਗ ਅੰਗ ਟੁੱਟ ਰਿਹਾ ਮੇਰਾ। ਕਲਮ ਚੁੱਕੀ, ਅੰਮ੍ਰਿਤ ਬਚਨ ਲੈ ਕੇ ਆ, ਉਹਨੇ ਫਰੀਦਾ ਅੱਜ ਮੈਂ ਸੋਤੀ ਕੰਤ ਸਿਉ, ਅੱਜ ਮੈਂ ਆਪਣੇ ਕੰਤ ਖੁਦਾ ਦੇ ਨਾਲ ਸਮਾਧੀ ਦੇ ਵਿੱਚ ਮੈਂ ਉਸ ਮਿਲਾਪ ਦਾ ਆਨੰਦ ਨਾ ਮਾਣਿਆ। ਮੇਰੀ ਅੰਤਿਸ਼ ਕਰਨ ਦੀ ਸੇਜਾ ਜੇ ਸੁੰਨੀ ਰਹਿ ਗਈ, ਮੇਰਾ ਖੁਦਾ ਉਹਦੇ ਤੋਂ ਆਇਆ ਨਾ ਜੋ ਧਿਆਨ ਦੇ ਵਿੱਚ ਆਉਣਾ ਸੀ, ਫਰੀਦਾ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁਰੇ ਮੁੜ ਜਾਏ। ਮੈਂ ਮੁਰਝਾ ਗਿਆ, ਅੰਗ ਅੰਗ ਮੁਰਝਾ ਗਿਆ ਮੇਰਾ, ਤੇ ਅੱਜ ਮੇਰੀ ਖੁਰਾ ਦੀ ਬੰਦਗੀ ਮੇਰੇ ਕੋਲੋਂ ਨਹੀਂ ਹੋਈ। ਮੈਂ ਨਿਤਨੇਮ ਰਹਿਣ ਤੋਂ ਕਦੇ ਆਏ ਸੀ, ਅਸੀਂ ਵੀ ਇਹ ਸਮਝੀਏ ਕਿ ਗੁਰਸਿੱਖ ਕਹੇ ਕਿ ਮੇਰਾ ਨਿਤਨੇਮ ਰਹਿ ਗਿਆ, ਅੱਜ ਮੈਂ ਬੜਾ ਉਦਾਸ ਹਾਂ। ਧਨ ਨਾ ਮਿਲਣ ਤੇ ਉਦਾਸ ਹੁੰਦਾ, ਇਹ ਸਿੱਖੀ ਕਾਹਦੀ ਹੋਈ ਭਾਈ। ਸਾਡਾ ਸਭ ਤੋਂ ਮੁੱਖ ਕੰਮ ਅੰਮ੍ਰਿਤ ਵੇਲੇ ਦਾ ਨਿਤਨੇਮ, ਸਭ ਤੋਂ ਪਹਿਲਾ ਕੰਮ ਇਹ ਹੈ, ਰੱਬ ਨੂੰ ਚੇਤੇ ਕਰਨਾ, ਬਾਕੀ ਸਭ ਕੰਮ ਬਾਅਦ ਚ। ਡਿਊਟੀ ਦੇ ਹਿਸਾਬ ਸਿਰ ਜੇ ਅੰਮ੍ਰਿਤ ਵੇਲੇ ਨਹੀਂ ਤਾਂ 24 ਘੰਟਿਆਂ ਚ ਕੋਈ ਸਮਾਂ ਤਾਂ ਨਿਸ਼ਚਿਤ ਕਰੋ। ਮਨ ਨੂੰ ਆਦਤ ਪਾਉਣ ਵਾਸਤੇ ਜਿਹੜੇ ਬੱਚੇ ਨੂੰ ਅਸੀਂ ਪੜ੍ਹਾਈ ਵਿਚ ਕਾਮਯਾਬ ਕਰਨਾ, ਉਹ ਸਕੂਲ ਵੀ ਜਾਂਦਾ, ਸਮੇਂ ਸਿਰ ਉੱਠਦਾ ਵੀ ਹੈ, ਸਮੇਂ ਸਿਰ ਬਹਿੰਦਾ ਵੀ ਹੈ, ਨਹਾਉਂਦਾ ਵੀ ਹੈ, ਕੱਪੜੇ ਵੀ ਸਾਫ਼ ਰੱਖਦਾ, ਕਿਤਾਬਾਂ ਵੀ ਇਕੱਠੀਆਂ ਕਰਦਾ, ਨਿੱਤ ਦਾ ਲੈਸਨ ਜਿਹੜਾ ਉਹ ਵੀ ਪੂਰਾ ਕਰਦਾ ਜੋ ਲੈ ਕੇ ਆਇਆ ਸਬਕ, ਤੇ ਫਿਰ ਇਹ ਵੀ ਤਾਂ ਵਿਦਿਆਰਥੀ ਹੀ ਆਪਾਂ, ਹੋਰ ਕੌਣ ਹੈ? ਇਹ ਵੀ ਤਾਂ ਇੱਕ ਪੜ੍ਹਾਈ ਹੈ ਗੁਰੂ ਨਾਨਕ ਦੇ ਘਰ ਦੇ। ਅੰਮ੍ਰਿਤ ਵੇਲੇ ਤੋਂ ਸਕੂਲ ਲੱਗਦਾ ਗੁਰੂ ਨਾਨਕ ਦਾ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਅੰਮ੍ਰਿਤ ਵੇਲੇ ਉੱਠਣਾ, 24 ਘੰਟਿਆਂ ਦੇ ਵਿਚ ਕੋਈ ਸਮਾਂ ਨਿਸ਼ਚਿਤ ਕਰੋ। ਸਮਾਂ ਕੋਈ ਬਹੁਤਾ ਵੱਡਾ ਨਹੀਂ, 2.5 ਘੰਟੇ ਨਿਸ਼ਚਿਤ ਕਰਨੇ ਨੇ, 24 ਘੰਟਿਆਂ ਚ 2.5 ਘੰਟੇ ਬਾਹਰ ਕੱਢਣੇ, ਸੌਣ ਤੋਂ ਕੱਢੇ ਜਾ ਸਕਦੇ ਨੇ ਜੇ ਹੋਰ ਨਹੀਂ, ਗੱਲਾਂ ਕਰਨ ਦੇ ਵਿਚੋਂ ਸਮਾਂ ਬਚਾਇਆ ਜਾ ਸਕਦਾ। ਵਾਧੂ ਬਹਿ ਕੇ ਵਾਧੂ ਦੀਆਂ ਗੱਲਾਂ ਤੋਂ ਸੰਕੋਚ ਕੀਤਾ ਜਾ ਸਕਦਾ, ਟੈਲੀਵਿਜ਼ਨ ਦੇਖਣ ਤੋਂ ਸੰਕੋਚ ਕੀਤਾ ਜਾ ਸਕਦਾ, ਗੰਦੇ ਨਾਵਲ ਪੜ੍ਹਨ ਤੋਂ, ਮੇਜ਼ਰੀ ਪੜ੍ਹਨ ਤੋਂ ਟਾਈਮ ਕਿਉਂ ਨਹੀਂ ਕੱਢਿਆ ਜਾ ਸਕਦਾ? ਗੱਲਾਂ ਕਰਨ ਵਾਸਤੇ ਨਹੀਂ ਕਰ ਸਕਦਾ। ਉਹ 2.5 ਘੰਟੇ ਦਾ ਜਿਹੜਾ ਸਿਮਰਨ ਹੈ, ਉਹਦੇ ਵਿਚ ਆਪਣੇ ਮਨ ਦੇ ਨਾਲ ਹੀ ਝਗੜਾ ਕਰਨਾ ਹੈ। ਮਨ ਠਹਿਰੇਗਾ ਨਹੀਂ, ਫੇਰ ਮੁੜ ਕੇ ਲਿਆਉਣਾ, ਫੇਰ ਗਿਆ ਫੇਰ ਲਿਆਂਦਾ, ਫੇਰ ਕਦੇ ਉਹਨੂੰ ਮੌਤ ਦਾ ਭੈ ਦੇਣਾ, ਕਦੇ ਕਿਸੇ ਕਿਸਮ ਦੇ ਸੰਸਕਾਰ, ਉਹ ਹੌਲੀ ਹੌਲੀ ਇਹ ਮਨ ਟਿਕਣ ਦਾ ਸੁਭਾਅ ਬਣਾਊਗਾ। ਜਦੋਂ ਕਦੇ ਬੈਠਣੀ ਆਰੰਭ ਨਹੀਂ ਕੀਤਾ, ਗੋਡੇ ਸਾਥ ਨਹੀਂ ਦਿੰਦੇ, ਭਾਵੇਂ ਕੁਰਸੀ ਤੇ ਬਹਿ ਗਏ, ਨਹੀਂ ਗੋਡੇ ਮੁੜਦੇ, ਮਜਬੂਰੀ ਹੈ, ਚੌਂਕੜਾ ਤਾਂ ਅੰਦਰ ਤਾਂ ਲੱਗਣੇ, ਇਹ ਤਾਂ ਸਾਵਧਾਨੀ ਵਾਸਤੇ ਆ ਵੀ ਆਲਸ ਨਾ ਆਵੇ। ਇਸ ਵਾਸਤੇ ਜਦੋਂ ਇਹਦਾ ਮਨ ਦਾ ਸੁਭਾਅ ਬਦਲੂ, ਬੰਦਗੀ ਵਿਚ ਠਹਿਰਨ ਲੱਗੂ। ਫਰੀਦ ਨੇ ਇੱਕ ਦਿਨ ਦੀ ਬੰਦਗੀ ਤੋਂ ਬਾਂਝਾ ਹੈ ਕਿ ਇੰਨਾ ਦੁੱਖ ਮਹਿਸੂਸ ਕੀਤਾ, ਫਰੀਦ ਦਾ ਹੋਰ ਕੋਈ ਸ਼ਲੋਕ ਕਦੇ ਐਸਾ ਦੁਬਾਰੇ ਨਹੀਂ ਮਿਲਿਆ। ਇੱਕੋ ਵਾਰ ਐਸਾ ਜ਼ਿੰਦਗੀ ਦੀ ਘਟਨਾ ਹੈ। ਸੋ ਇਸ ਵਾਸਤੇ ਦੁਹਾਗਣੀ ਉਹ ਹੈ ਜਿਵੇਂ ਫਰੀਦ ਸਾਹਿਬ ਨੇ ਕਿਹਾ, ਕਹਿੰਦੇ ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣ ਦਿਆ। ਹੁਣ ਫਰੀਦ ਅਗਲੀ ਗੱਲ ਕਰਦਾ, ਕਹਿੰਦਾ ਇਹ ਤਾਂ ਹਾਲ ਮੇਰਾ ਜਿਹੜਾ ਇੱਕ ਦਿਨ ਮੈਂ ਆਪਣੇ ਖੁਦਾ ਦਾ ਸਮਾਧੀ ਦੇ ਵਿਚ ਆਨੰਦ ਨਹੀਂ ਮਾਣਿਆ, ਰਸ ਤੋਂ ਰਹਿਤ ਰਹਿ ਗਿਆ, ਪਰ ਮੈਂ ਜਿਹੜੀਆਂ ਖੁਦਾ ਦੀਆਂ ਛੁੱਟੜ ਨੇ, ਜਾਣੀ ਜਿਹੜੀ ਕਦੇ ਬੰਦਗੀ ਕਰਦੇ ਹੀ ਨਹੀਂ ਜਿਹੜੇ ਮੁਸਲਮਾਨ, ਕਹਿੰਦੀ ਮੈਂ ਉਹਨਾਂ ਨੂੰ ਪੁੱਛਦਾ, ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣ ਵਿਆ ਹੈ, ਤੁਹਾਡੀ ਰਾਤ ਕਿਵੇਂ ਬਤੀਤ ਹੁੰਦੀ ਹੈ, ਉਮਰ ਉੱਪਰ ਰਾਤ ਹੈ ਤੁਹਾਡੀ ਜ਼ਿੰਦਗੀ, ਮੇਰਾ ਤਾਂ ਅੱਜ ਦਾ ਸਮਾਂ ਨਹੀਂ ਨਿਕਲਣ ਵਿਚ ਆ ਰਿਹਾ, ਮੈਂ ਚਾਹੁੰਦਾ ਕਦੋਂ ਨਵਾਜ਼ ਦਾ ਸਮਾਂ ਹੋਵੇ, ਕਦੋਂ ਦੁਬਾਰੇ ਬੰਦਗੀ ਕਰਾਂ, ਤੁਹਾਨੂੰ ਇੰਤਜ਼ਾਰ ਹੀ ਨਹੀਂ ਖੁਦਾ ਦਾ। ਇੱਥੇ ਮਹਾਰਾਜ ਸਾਹਿਬ ਜੀ ਇਹੀ ਪ੍ਰਮਾਣ ਕਰ ਰਹੇ, ਮਨਮੁੱਖ ਸਦਾ ਦੁਹਾਗਣੀ, ਸਦਾ ਹੀ ਛੁੱਟੀਆਂ ਦਰਖੜੀਆਂ ਦਿਲ ਲਾ ਹੈ, ਉਹ ਸੰਸਾਰ ਦੇ ਤਲ ਤੇ ਖੜੀਆਂ ਹੋਈਆਂ ਬਿਲਕਲੀਆਂ ਹਨ, ਵਾਰ ਵਾਰ ਦੁੱਖ ਦੇ ਵਿਚ ਬਦਲਾਵ ਕਰਦੀਆਂ ਹਨ।
ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੂਕ ਮਾਹੇ,
ਇਹਨਾਂ ਨੂੰ ਪਿਰ ਨਾਮ ਪਤੀ ਦਾ ਹੈ, ਸਾਰੀਆਂ ਜੀਵ ਰੂਪ ਇਸਤਰੀਆਂ ਦਾ ਇੱਕੋ ਹੀ ਪਤੀ ਹੈ ਪਰਮਾਤਮਾ, ਜੀਵ ਅਨੰਤ ਨੂੰ ਪਰਮਾਤਮਾ ਅਨੰਤ ਨਹੀਂ ਹਨ, ਪਰਮਾਤਮਾ ਇੱਕੋ ਹੀ ਹੈ। ਜਿਹਨਾਂ ਪਿਰਕਾ ਸਵਾਦ ਨਾ ਆਇਓ, ਫਿਰ ਪਤੀ ਪਰਮਾਤਮਾ ਵਾਹਿਗੁਰੂ ਦਾ ਉਹਦੇ ਸਿਮਰਨ ਦਾ ਆਨੰਦ ਨਹੀਂ ਆਇਆ ਹੈ। ਜੋ ਧੁਰ ਲਿਖਿਆ ਸੁਖਮਾਨ, ਜੋ ਧੁਰਾਂ ਤੋਂ ਲਿਖਿਆ ਹੋਇਆ ਹੈ, ਜੈਸੇ ਕਰਮ ਪਏ ਹੋਏ, ਜੈਸੀ ਕਲਮ ਬੂੜੀ ਹੈ ਮਕਸਦ ਤੈਸੀ ਜੀਅੜੇ ਪਾਸ, ਬਸ ਇਹ ਕਰਮਾਂ ਦਾ ਫਲ ਹੈ। ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮੰਦ ਭਾਗਿਆ ਨੂੰ ਓਹਦੇ ਦਰਸ਼ਨ ਓਹਦੀ ਅਭੇਤਾ ਨਹੀਂ ਹੁੰਦੀ ਹੈ।
ਗੁਰਮੁਖ ਬੀਜੀ ਸੱਚ ਜਮੈ ਸੱਚ ਨਾਮ ਵਾਪਾਰ।
ਗੁਰਮੁਖ ਜਿਹੜੇ ਨੇ ਤੇ ਉਹਨਾਂ ਦਾ ਜੀਵਨੇਸ਼ ਹੈ, ਉਹ ਸ਼ਰਧਾ ਰੂਪੀ ਬੀਜ ਨੂੰ ਬੀਜਦੇ ਆ ਅੰਤਸ਼ਕਰਨ ਦੀ ਧਰਤੀ ਵਿਚ, ਸ਼ਰਧਾ ਰੂਪੀ ਬੀਜ ਬੀਜਦੇ ਆ। ਸ਼ਰਧਾ ਦੇ ਬੀਜ ਨੂੰ ਬ੍ਰਹਮ ਗਿਆਨ ਦਾ ਫਲ ਲੱਗਦਾ ਹੈ, ਸ਼ਰਧਾ ਦੇ ਬੀਜ ਨੂੰ ਪਰਮਾਤਮਾ ਦੀ ਪ੍ਰਾਪਤੀ ਰੂਪੀ ਫਲ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਇਹ ਫਲ ਮਿਲਦਾ ਹੈ। ਸੋ ਇਸ ਵਾਸਤੇ ਗੁਰਮੁਖ ਜਨ ਉਹ ਪਰਮੇਸ਼ਰ ਦੇ ਨਾਮ ਦਾ ਗੁਰਮੁਖ ਬੀਜੇ ਸੱਚ ਜਮੈ ਸੱਚ ਨਾਮ ਵਾਪਾਰ। ਤੇ ਗੁਰਮੁਖ ਜਿਹੜੇ ਨੇ ਮੁਖੀ ਗੁਰੂ ਸਾਹਿਬ ਦੁਆਰਾ ਭਾਵ ਗੁਰੂ ਦਾ ਉਪਦੇਸ਼ ਧਾਰਨ ਕਰਕੇ ਉਹਨੇ ਸ਼ਰਧਾ ਰੂਪੀ ਜੋ ਬੀਜ ਬੀਜਿਆ ਉਹਦੇ ਵਿਚੋਂ ਸੱਚ ਜਮੈ ਉਹਦੇ ਵਿਚੋਂ ਪ੍ਰਾਪਤ ਕੀ ਹੋਇਆ, ਸੱਚ ਰੂਪ ਪਰਮਾਤਮਾ ਪ੍ਰਾਪਤ ਹੋਇਆ। ਕਿਉਂਕਿ ਉਹਨਾਂ ਨੇ ਵਪਾਰ ਨਾਮ ਦਾ ਕੀਤਾ ਸੱਚ ਨਾਮ ਵਾਪਾਰ। ਬਣਜ ਕਰੋ ਬਣ ਜਾ ਰਹੇ ਹੋ ਵੱਖਰ ਲਿਓ ਸਵਾਲ, ਉਹਨਾਂ ਨੇ ਵੱਖਰ ਸੰਭਾਲ ਲਿਆ। ਉਹਨਾਂ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇਸ਼, ਉਹਨਾਂ ਦੀ ਨਾਮ ਹੀ ਖੇਤੀ ਹੈ। ਨੌ ਖੇਤੀ ਵੀ ਜੋ ਮੇਰੇ ਪਾਈ। ਵਪਾਰ ਕਿਵੇਂ ਕਰਦੇ ਆ? ਵਪਾਰ ਦੇ ਵਿਚ ਜਿਹੜਾ ਸੌਦਾ ਇਕ ਥਾਂ ਤੇ ਖਰੀਦਿਆ ਗਿਆ, ਵਸਤੂ ਲਈ ਗਈ ਤੇ ਉਹਨੂੰ ਦੂਸਰੇ ਥਾਂ ਤੇ ਵੇਚਣਾ ਤੇ ਮੁਨਾਫਾ ਕੋਲ ਰੱਖਣਾ, ਵਪਾਰੀ ਲੋਕ ਇਹੀ ਕਰਦੇ। ਜਿਹੜਾ ਨਾਮ ਦਾ ਵਪਾਰੀ ਹੈ ਉਹ ਵੀ ਤਾਂ ਇਹੀ ਕਰਦਾ। ਜਿਹੜਾ ਗੁਰੂ ਦੇ ਕੋਲੋਂ ਨਾਮ ਲਿਆ ਤੇ ਉਸ ਲਏ ਹੋਏ ਨਾਮ ਦਾ ਜਿਹੜਾ ਅੱਗੇ ਉਪਦੇਸ਼ ਦੇਣਾ ਹੈ ਤੇ ਨਫਾ ਕੋਲ ਰਹਿ ਗਿਆ ਤੇ ਨਾਮ ਅੱਗੇ ਫੈਲਦਾ ਗਿਆ ਗੁਰਸਿੱਖਾਂ ਦੇ ਹਿਰਦੇ ਵਿਚ। ਆਪ ਜਪੈ ਅਵਰ ਹੈ ਨਾਮ ਜਪਾਵੈ, ਇਹਨੂੰ ਵਪਾਰ ਕਹਿੰਦੇ ਨੇ ਸਤਿਗੁਰੂ। ਜਿਹੜਾ ਨਾਮ ਜਪਣਾ ਤੇ ਅੱਗੇ ਜਪਾਉਣਾ, ਇਹ ਖਰਚ ਕਰਨਾ, ਇਹ ਵਪਾਰ ਕਰਨਾ ਹੈ। ਗੁਰਮੁਖ ਰੂਹਾਂ ਨੂੰ ਨਾਮ ਦੇ ਨਾਲ ਜੋੜਨਾ, ਇਹ ਨਾਮ ਦਾ ਵਪਾਰ ਕਰਦੇ ਹਨ।
ਜੋ ਇਕ ਲਾਹੈ ਲਾਇਨ ਭਗਤੀ ਦੇ ਭੰਡਾਰ।
ਜੋ ਭਗਤੀ ਦੇ ਭੰਡਾਰੇ ਦੇ ਕੇ ਗੁਰੂ ਨੇ ਇਸ ਲਾਹੇ ਵਿਚ ਲਾ ਦਿੱਤੇ ਨੇ, ਇਸ ਲਾਹੇ ਨੂੰ ਕਹਿੰਦੇ ਨੇ ਈ ਹਾਂ ਖਾਟ ਚਲਵੋ ਹਰ ਲਾਹ ਆਗੇ ਵਸਨ ਸੁਹੇਲਾ। ਅੱਗੇ ਵਸਣਾ ਸੁਹੇਲਾ ਕਿ ਇਹ ਸੁਖੀ ਹੋ ਜਾਏਗਾ। ਜੋ ਇਹ ਤਲਾਹੇ ਲਾਇਨ ਭਗਤੀ ਦੇ ਭੰਡਾਰ, ਭਗਤੀ ਦੇ ਭੰਡਾਰੇ ਹਨ। ਗੁਰਬਾਣੀ ਵੀ ਭਾਈ ਭਗਤੀ ਦਾ ਭੰਡਾਰ ਹੈ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਭਗਤੀ ਰਾਮ ਰਾਜੇ। ਸੋ ਇਹ ਭੰਡਾਰ ਹੈ ਭਗਤ ਭੰਡਾਰ, ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਨਿਹਾਲ ਹੋ ਜਾਂਦੇ ਹਨ। ਸੋ ਜੋ ਇਤ ਲਾਹੇ, ਜੋ ਇਤ ਲਾਹੇ ਲਾਇਨ ਭਗਤੀ ਦੇ ਭੰਡਾਰ, ਭਗਤੀ ਦੇ ਭੰਡਾਰੇ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਸ਼ਬਦ ਦਾ ਲੰਗਰ ਹੈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ, ਇਹ ਗੁਰ ਸ਼ਬਦ ਦਾ ਲੰਗਰ ਹੈ। ਗੁਰੂ ਨਾਨਕ ਦੇ ਦਰ ਦੇ ਉੱਤੇ ਜਿਸਮਾਨੀ ਤੇ ਰੂਹਾਨੀ ਦੋ ਤਰ੍ਹਾਂ ਦਾ ਲੰਗਰ ਚੱਲਦਾ ਹੈ, ਇਹ ਰੂਹਾਨੀ ਲੰਗਰ ਹੈ। ਉਹ ਜਿਸਮਾਨੀ ਲੰਗਰ ਹੈ ਜਿਹਦੇ ਵਿਚ ਅੰਨ ਆਦਿ ਪਦਾਰਥ ਵਰਤਣਾ ਹੈ, ਇਹਦੇ ਵਿਚ ਸ਼ਬਦ ਵਰਤਣਾ ਹੈ, ਇਹ ਭੰਡਾਰੇ ਦੀ ਕੀਮਤ ਹੈ ਯਾਰ, ਜਿਸਮ ਨੂੰ ਠੀਕ ਰੱਖਣ ਵਾਸਤੇ। ਸੋ ਇਸ ਵਾਸਤੇ ਜੋ ਇਤਲਾਹ ਹੈ ਲਾਇਨ ਭਗਤੀ ਦੇ ਭੰਡਾਰ, ਭਗਤੀ ਦੇ ਭੰਡਾਰੇ ਦੇ ਕਰਕੇ
ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸੀਗਾਰ।
ਇਹ ਤੁਸੀਂ ਮਨਮੁਖ ਜਿਨ੍ਹਾਂ ਦੇ ਉੱਤੇ ਗੱਲ ਪਹਿਲਾਂ ਕੀਤੀ ਹੈ, ਗੁਰਮੁਖਾਂ ਦੇ ਵੀ ਨਾਲ ਨਾਲ ਕਰਦੇ ਹੁੰਦੇ। ਮਨਮੁਖ ਦੁਹਾਗਣੀ, ਗੁਰਮੁਖ ਸਦਾ ਸੁਹਾਗਣੀ। ਗੁਰਮੁਖਾਂ ਨੂੰ ਪਰਮਾਤਮਾ ਦੀ ਅਭੇਦਤਾ ਦਾ ਆਨੰਦ ਹੈ, ਰਸ ਹੈ ਗੁਰਮੁਖ ਰੂਪ ਇਸਤਰੀਆਂ ਤੇ ਉਹਨਾਂ ਨੂੰ ਸਦਾ ਹੀ ਆਨੰਦ ਹੈ। ਉਹਨਾਂ ਨੇ ਭੈ ਭਗਤ ਸੀਗਾਰ, ਪਰਮਾਤਮਾ ਦੇ ਭੈ ਦਾ ਔਰ परमात्मा दे प्रेम दा भगती दा और भय दा यह शिंगार बनाया होया। होर दूसरा संसार दा बनौती हार शिंगार गुरमत विच नहीं है। गुरमत विच दिखावे नूं बनावट नूं थां नहीं है, इसलिए गुरमत दे नाल जुड़े हुए लोग दिखावा नहीं करते, बनावट नहीं करते। बनावट जिहड़ी चीज होवे ना बनाओ बनाया जाओ। जैसी सुंदरता परमात्मा ने दे दित्ती, जैसा शरीर दे दित्ता, उहनूं संभाल के रखो। नकली सुंदरता बहुत कुछ नकली पैदा कर देती, असली चीज। सो इस करके सतगुरु महाराज साहब कहिंदे जिहड़े गुरमुख सदा सुहागणी भय भगत श्रीकार, उन्हां ने रब दा डर जिहड़ा धारण कीता है, इही उन्हां दा श्रीकार है। असल दे विच औरत दा सब तो कीमती गहना पति दा भय है। जिन्हों पति दा ना तो भय है, ना पति दे नाल प्यार है, तेरी जिंदगी की है? पशु बना है। ते पशु पशु तो डरदा भी नहीं, पशु पशु दा प्यार भी नहीं करदा, स्वार्थी है। सो इस वास्ते मनुख जाति दे विच पशु बने वाले लक्षण होण, एक दूजे नूं भावे पशु पने वाले लोग मनुख कहण, परमार्थक दृष्टि दे नाल एक भगत भगवान जय प्राणी के नाहे मन, जैसे सूकर स्वान नानक मानो ताहे तन। पशु पने ही है। पति पत्नी दे विचकार मजबूत संबंध बनाउण वास्ते संसार जीवन दे विच संसारक प्रेम, उधर परमार्थी दुनिया दे विच परमात्मा दे नाल प्रेम और परमात्मा दा डर, दो गल्लां ने। गुरमुख इस करके सदैव सुहाग उहदी प्राप्ति दा आनंद माणदे ऐ, भय दे विच रहिंदे ने, भगती दे विच ने, यही उन्हां दा शिंगार है। जे
अंजन राव है तिर आपना सच रखा और उधार,
उन्हां ने सच परमेश्वर दे नाम नूं पूरे हिरदे दे विच धारण करके रखिया होया है। उह फिर दिन रात अपने फिर पति नूं रावै उहदे आनंद नूं माणदियां, रावै आनंद माणदियां। कारण की है? सच नूं हिरदे विच धारण करके रखिया। सच्चा कौन? परमेश्वर वाहिगुरु दा नाम, उहने हिरदे विच धारण कीता। धारण करना, जिहड़ी चीज नूं धारण कर लई उह वखरी नहीं हुंदी हुंदी। मिसाल दे तौर ते अमृत छकण वाले ने पंज ककार धारण कीते होए ने, इन्हां नूं असीं बोलदे हां वी इह धारण कीते होए ने। सी कृपान धारण कीती होई है, फिर उहनूं कृपान नूं ला के असीं वखरे नहीं इक पासे रख सकदे। इह नहीं हो सकदा वी कृपान किसी होर पासे पई होवे, सिंह जी किसी होर पासे हो। जे ऐसा करदा तां गुरमत दा चोर है, सिख नहीं है वो। इसे तरह नाम उस दिन धारण होएगा जदो नाम किते सातों बखरा ना होवे। हुण तां नाम बखरा हो जांदा, असीं बखरे हो जांदे। नाम नूं छड्ड के साडा मन वखरा हो जांदा, इहदा मतलब असीं अजे धारण नहीं कीता। नाम कहीं जाओ वी नाम लिया होया पंजां प्यारिआं तों, ते लिया होया चलिआ क्यों जांदा? कोई अंदर खोट है साडे, देण वालिआं दी तां खोट नहीं है। उन्हां तां ड्यूटी देण दी सी, नाम दे दित्ता गुरु लोकां ने। नाम नूं टकाउण वास्ते टिकाणा तां असीं देणा सी। मेहमान जी दे घर आउंदा है, बैठण नूं जगह उहने देणी है, गवांढी दी ड्यूटी तां है नी। इस करके नाम जिहने लिया उहने नाम नूं टिकाणा वी तां देणा है। टिकण नूं जगह, अंदर जगह है नहीं। काम क्रोध लोभ मोह हंकार दे नाल ऐन पूर होया पिया अंदर साडा, भरिया पिया नको नक। किते नाम नूं ठहरन नूं जगह तां मिले, जगह मिलेगी उत्थे ठहरेगा नाम। जदों अंदर टिकाणा मिल गया उत्थे नाम ने ठहर जाणा। हौली हौली ਸਮਾਂ ਆਉਂਦਾ ਹੈ ਜਦੋਂ ਬੀਜ ਧਰਤੀ ਦੇ ਨਾਲ ਸਪਰਸ਼ ਕਰਕੇ ਗਿੱਲ ਨੂੰ ਪ੍ਰਾਪਤ ਕਰਕੇ ਉਹਦੇ ਚ ਪੁੰਗਣ ਦੀ ਸ਼ਕਤੀ ਆ ਜਾਂਦੀ ਹੈ। ਉਹੀ ਦਾਣਾ ਜਿਹੜਾ ਸੁੱਕਣੇ ਚ ਪਿਆ ਕਦੇ ਨੀ ਜੰਮਦਾ, ਜਿਹੜਾ ਗਿੱਲ ਵਿਚ ਚਲਾ ਗਿਆ ਸਿੱਲਾ ਹੋ ਗਿਆ ਉਹਦੇ ਵਿਚ ਪੁੰਗਣ ਦੀ ਸ਼ਕਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨ ਜਿਹਦੀ ਸ਼ਰਧਾ ਦੀ ਗਿੱਲ ਆ ਗਈ ਮੈਕ ਦੀ ਲੋੜ ਤਾਂ ਨੀ ਕੀਤੀ ਉਹਨੇ। ਸੋ ਇਸ ਕਰਕੇ ਸਾਧ ਸੰਗਤ ਉਹ ਸੱਚ ਰੱਖੇ ਔਰ ਧਾਰ ਔਰ ਹਿਰਦੇ ਦੇ ਵਿਚ ਸੱਚ ਨੂੰ ਧਾਰਨ ਕਰਕੇ ਰੱਖਿਆ ਸੱਚ ਨਾਲ ਲੋਕਾਂ ਦੀ।
ਜਿਨ੍ਹਾਂ ਫਿਰ ਰਾਵਿਆ ਆਪਣਾ ਤਿਨਾ ਵਿਟਾ ਵਲ ਜਾਓ,
ਆਪਣੇ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵਿਆ ਮਾਣਿਆ ਉਹਨਾਂ ਤੋਂ ਤਾਂ ਭਾਈ ਬਲਿਹਾਰ ਕੁਰਬਾਨ ਜਾਈਏ। ਰੱਬ ਨੂੰ ਚੇਤੇ ਕਰਨ ਵਾਸਤੇ ਅਸੀਂ ਰੱਬ ਦੇ ਘਰ ਆਉਂਦੇ ਹਾਂ ਭਾਈ। ਇੱਥੇ ਆ ਕੇ ਜੇ ਅਸੀਂ ਇੱਕੋ ਹੀ ਗੱਲ ਨਹੀਂ ਸੁਣੀ, ਸੁਖੀ ਸਿੱਖੀ ਹੈ, ਭਾਵੇਂ ਕੋਈ ਛੋਟਾ ਹੈ ਭਾਵੇਂ ਵੱਡਾ ਹੈ, ਮਰਿਆਦਾ ਜਿਹੜੀ ਹੈ ਉਹ ਇੱਕ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਹੈ ਰਹਿਣੀ ਬਹਿਣੀ ਕਹਿਣੀ ਔਰ ਸਹਿਣੀ, ਚਾਰ ਚੀਜ਼ਾਂ ਗੁਰੂ ਨਾਨਕ ਦੇ ਘਰ ਵਿਚ। ਸੰਗਤ ਵਿਚ ਆ ਕੇ ਅਸੀਂ ਜਦੋਂ ਇਹੀ ਨੀ ਸਿੱਖਿਆ ਵੀ ਬੋਲਣਾ ਕਿਵੇਂ ਹੈ, ਅਜੇ ਤਾਂ ਬਹੁਤ ਬੱਚਾ ਬਣਿਆ ਵਿੱਚੇ ਬਾਲਪਣਾ ਜੇ ਬਹੁਤ, ਅਜੇ ਸਤਸੰਗੀ ਫਿਰ ਸਿਆਣਾ ਨੀ ਹੋਇਆ। ਉਹਨੂੰ ਤਾਂ ਆ ਕੇ ਇਹੀ ਨੀ ਪਤਾ ਮੈਂ ਜੀਭ ਤੇ ਕੰਟਰੋਲ ਰੱਖਣਾ, ਮੈਂ ਸੰਗਤ ਚ ਆ ਕੇ ਗੱਲ ਨਹੀਂ ਕਰਨੀ। ਅੰਮ੍ਰਿਤ ਵੇਲਾ ਕੋਈ ਗੱਲਾਂ ਕਰਨ ਦਾ ਸਮਾਂ, ਜਦੋਂ ਕਥਾ ਹੁੰਦੀ ਹੋਵੇ ਉਦੋਂ ਕੋਈ ਗੱਲਾਂ ਕਰਨ ਦਾ ਸਮਾਂ ਹੁੰਦਾ। ਗੁਰੂ ਕੇ ਦਰਬਾਰ ਦੇ ਅੰਦਰ ਇਹ ਪਾਪ ਕਦੀ ਨਹੀਂ ਕਰਨਾ ਚਾਹੀਦਾ। ਗੁਰੂ ਪਿਆਰਿਓ ਇਹਨੂੰ ਰਹਿਤਨਾਮਿਆਂ ਵਿਚ ਬੜੀ ਸਖਤੀ ਦੇ ਨਾਲ ਲਿਆ। ਇਹ ਬਾਤ ਸਾਨੂੰ ਸਾਰੇ ਸਤਸੰਗੀਆਂ ਨੂੰ ਸਮਝ ਲੈਣੀ ਚਾਹੀਦੀ ਹੈ। ਹਰ ਜਸ ਚਲਤੇ, ਰੱਬ ਦਾ ਜਸ ਹੁੰਦਿਆਂ ਹੁੰਦਿਆਂ ਹਰ ਜਸ ਚਲਤੇ ਜੇ ਕੋਈ ਬਾਤ ਚਲਾਵੇ ਕਹਿਆ ਗੋਬਿੰਦ ਸਿੰਘ ਬਹੁਤ ਪਰਜਮਪੁਰ ਜਾਵੇ, ਡਰਨਾ ਕਿਤੇ ਠੀਕ ਕਰਦੇ ਕਰਦੇ ਐਸਾ ਗਲਤ ਨਾ ਕਰ ਬੈਠੀਏ ਜਿਹਦਾ ਪਰਿਣਾਮ ਬਹੁਤ ਜ਼ਿਆਦਾ ਤਕਲੀਫ ਵਾਲਾ ਹੋ ਜਾਏ। ਇਸੇ ਕਰਕੇ ਤਾਂ ਭੈ ਪੈਦਾ ਕਰਨਾ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਕਹਿੰਦੇ ਮੇਰਾ ਸਿੱਖ ਥੋੜੀ ਹੋ। ਇਸ ਕਰਕੇ ਸਿੱਖ ਕਹਿਲਾਉਣ ਲਈ ਸਿੱਖੀ ਦੇ ਨਿਯਮ ਧਾਰਨ ਕਰਨੇ ਪੈਣਗੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਤੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਜਿਹਨਾਂ ਆਪਣੇ ਪਤੀ ਪਰਮਾਤਮਾ ਲਈ ਅਭੇਦਤਾ ਦਾ ਆਨੰਦ ਮਾਨਣਾ ਕੀਤਾ ਹੈ।
ਸਦਾ ਤਿਰਕਾ ਸੰਗ੍ਰਹਿ ਵਿੱਚੋਂ ਆਪ ਗਵਾਏ।
ਹਾਂਜੀ, ਜਿਨ੍ਹਾਂ ਨੇ ਆਪਾ ਗਵਾ ਦਿੱਤਾ, ਭਗਤੀ ਕੀ ਆ ਆਪਾ ਗਵਾਉਣਾ ਹੈ, ਆਪਾ ਜਣਾਉਣਾ ਨੇ। ਜਦੋਂ ਇਹ ਜਣਾਉਂਦਾ ਵੀ ਮੈਂ ਕੀਰਤਨ ਕਰਨ ਵਾਲਾ ਹੈ, ਮੈਂ ਪਾਠ ਕਰਨ ਵਾਲਾ ਹੈ, ਮੈਂ ਕਥਾ ਕਰਨ ਵਾਲਾ ਹੈ, ਮੈਂ ਪਰਿਵਾਰ ਨੂੰ ਪਾਲਣ ਵਾਲਾ ਹੈ, ਮੈਂ ਨੌਕਰੀ ਕਰਕੇ ਬੱਚਿਆਂ ਨੂੰ ਪਾਲਦਾ, ਮੈਂ ਤੁਹਾਡੇ ਮੂੰਹ ਚ ਚੋਗਾ ਦਿੰਦਾ, ਕਈ ਗੱਲਾਂ ਕਰਦੇ ਹਾਂ ਅਸੀਂ, ਇਹ ਸਭ ਸਾਡੀ ਸੰਗਤਾਂ ਬੋਲ ਰਹੀ ਹੈ। ਤੂੰ ਕੁਛ ਵੀ ਨਹੀਂ ਕਰ ਰਿਹਾ, ਇੱਕ ਸੈਕਿੰਡ ਦੇ ਵਿਚ ਤੇਰੇ ਦਿੱਤੇ ਹੋਏ ਹੱਥ ਵਾਪਸ ਲੈ ਸਕਦਾ ਪਰਮਾਤਮਾ। ਮੈਂ ਅਜਿਹੇ ਵਿਅਕਤੀ ਦੇਖੇ ਜਿਨ੍ਹਾਂ ਦੇ ਦੋਨੇ ਹੱਥ ਵੱਡੇ ਹੋਏ, ਇੱਕ ਨਹੀਂ ਦੋਨੇ ਹੱਥ ਵੱਡੇ ਹੋਏ, ਦੋਵੇਂ ਲਾਲ ਲੱਤਾਂ ਕੱਟੀਆਂ ਹੋਈਆਂ, ਕਿਸੇ ਦੀ ਅੱਖ ਚਲੀ ਗਈ, ਕਿਸੇ ਦੀਆਂ ਦੋਨੇ ਚਲੀਆਂ ਗਈਆਂ, ਕਿਸੇ ਦੀਆਂ ਮਾਵਾਂ ਚਲੀਆਂ ਗਈਆਂ, ਕੀ ਕਰੇਗਾ ਤੂੰ ਜੋ ਤੇਰੇ ਹੱਥ ਖੋਲੇ ਜਾਣ। ਤੂੰ ਕੁਛ ਨਹੀਂ ਕਰ ਰਿਹਾ, ਜੋ ਕਰ ਰਿਹਾ ਤੂੰ ਉਹਦਾ ਹੁਕਮ ਮੰਨ ਕੇ ਕਰੀ ਚੱਲ, ਉਹਦਾ ਹੁਕਮ ਹੈ ਕਿਰਤ ਕਰ, ਤੂੰ ਕਰ, ਇਹ ਉਹਦਾ ਹੁਕਮ ਮੰਨ ਰਿਹਾ, ਤੂੰ ਕਰ ਕੁਛ ਨਹੀਂ ਰਿਹਾ, ਕਰਾ ਰਿਹਾ ਤੇਰੇ ਕੋਲੋਂ, ਉਹਨੂੰ ਸਮਰਪਿਤ ਹੋ ਜਾ ਬਸ। ਇਸ ਕਰਕੇ ਉਹ ਫਿਰ ਸਦਾ ਤਿਰਕੇ ਰੰਗ ਰਹੇ, ਉਹ ਪਰਮਾਤਮਾ ਦੇ ਰੰਗ ਕੀ ਆਨੰਦ ਵਿਚ ਰਹਿੰਦੇ ਆ ਜਿਨ੍ਹਾਂ ਨੇ ਵਿਚੋਂ ਹੰਗਤਾ ਖੋ ਦਿੱਤੀ, ਆਪਣਾ ਆਪਾ ਗਵਾ ਦਿੱਤਾ। ਹਾਂ ਹਾਂ ਮੈਂ ਵਿਚੋਂ ਹੋ ਗਏ, ਹਾਂ ਹਾਂ ਨੂੰ ਮੈਨੂੰ ਵਿਚੋਂ ਹੋਣਾ, ਦੂਜਾ ਮੇਟਾ ਇੱਕ ਹੋ ਗਏ, ਦਵੈਸ ਮੇਟ ਦਿੱਤੀ ਤਾਂ ਵਾਹਿਗੁਰੂ ਦੇ ਨਾਲ ਇੱਕ ਸਰੂਪ ਹੋ ਗਏ, ਉਹਦੇ ਨਾਲ ਇੱਕ ਹੋਣ ਵਾਸਤੇ ਦਵੈਸ ਨੂੰ ਮੇਟਣਾ ਪਏਗਾ। ਸੋ ਅੱਗੇ ਫਰਮਾਨ ਕਰਦੇ ਹਨ,
ਤਨ ਮਨ ਸੀਤਲ ਮੁਖ ਉਜਲੇ ਫਿਰ ਕਾ ਵਾਹੇ ਪਿਆਰ।
ਉਹਨਾਂ ਦਾ ਭਾਈ ਤਨ ਸਰੀਰ ਵੀ ਮਨ ਵੀ ਸੀਤਲ ਕਹੀਏ ਸ਼ਾਂਤ ਹੋ ਗਿਆ, ਸ਼ਾਂਤੀ ਨੂੰ ਪ੍ਰਾਪਤ ਹੋ ਗਏ, ਤੇ ਮੁਖ ਜਸ ਵਾਲੇ ਹੋ ਗਏ, ਉਜਾਲੇ ਵਾਲੇ ਹੋ ਗਏ। ਜਿਨੀ ਨਾਮ ਤੇ ਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਹ ਤਾਂ ਹੋਰਨਾਂ ਨੂੰ ਉਤਾਰਨ ਦੇ ਵੀ ਸਮਰੱਥ ਹੋ ਗਏ। ਫਿਰ ਕਹਿ ਆਪਣੇ ਪਤੀ ਦੇ ਨਾਲ ਪਿਆਰੇ ਪਤੀ ਦੇ ਨਾਲ ਪ੍ਰੇਮ ਕਰਕੇ ਉਹ ਪਿਆਰਾ ਹੈ ਪਰਮੇਸ਼ੁਰ ਤੇ ਉਹਦੇ ਨਾਲ ਭਾਏ ਪ੍ਰੇਮ ਕਰਕੇ ਤੇ ਉਹਨਾਂ ਨੂੰ ਉਹਨਾਂ ਨੇ ਤਨ ਵੀ ਸ਼ੀਤਲ ਕਰ ਲਿਆ ਮਨ ਵੀ ਸ਼ੀਤਲ ਕਰ ਲਿਆ। ਸੰਸਾਰ ਦਾ ਹਰ ਪਦਾਰਥ ਸਾਡੇ ਮਨ ਨੂੰ ਤਪਾਉਣ ਵਾਲਾ ਹੈ, ਸੰਸਾਰ ਦੇ ਸਬੰਧੀ ਵੀ ਸਾਨੂੰ ਤਪਾਉਣ ਵਾਲੇ ਨੇ, ਭਾਵੇਂ ਸਾਡੀ ਆਪਣੀ ਸੰਤਾਨ ਭਾਵੇਂ ਸਾਡੇ ਆਪਣੇ ਸਬੰਧ, ਕਿਤੇ ਨਾ ਕਿਤੇ ਕੋਈ ਨਾ ਕੋਈ ਸਬੰਧੀ ਜ਼ਰੂਰ ਤਕਲੀਫ ਜ਼ਰੂਰ ਦਿੰਦਾ। ਪਰ ਇੱਕ ਪਰਮਾਤਮਾ ਹੈ, ਜੇ ਉਹਦੇ ਨਾਲ ਜੁੜ ਜਾਈਏ ਉਹ ਕਦੇ ਤਕਲੀਫ ਨਹੀਂ ਦਿੰਦਾ, ਉਹਦਾ ਨਾਮ ਵੀ ਸ਼ਾਂਤੀ ਦਿੰਦਾ, ਸਾਨੂੰ ਸੁੱਖ ਦਿੰਦਾ, ਸਰੀਰ ਸੁੱਖ ਦਿੰਦਾ, ਇਸ ਕਰਕੇ ਅਸਲੀ ਸੁੱਖ ਦਿੰਦਾ। ਅਸੀਂ ਨਕਲੀ ਸੁੱਖ ਦੇ ਭਾਲ ਦੇ ਵਿੱਚ ਜ਼ਿੰਦਗੀ ਖੋ ਬੈਠਦੇ ਹਾਂ ਤੇ ਅਸਲੀ ਸੁੱਖ ਪਰਮਾਤਮਾ ਦੇ ਜਿੰਦਰ ਕਲ ਤਾਤੀ ਠੰਡਾ ਹਰ ਨੌ ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ। ਪਰਮਾਤਮਾ ਦਾ ਨਾਮ ਹੀ ਠੰਡਾ ਹੈ, ਪਰਮਾਤਮਾ ਦਾ ਨਾਮ ਹੀ ਸ਼ੀਤਲ ਕਰਨ ਵਾਲਾ ਹੈ।
ਸੀ ਸੁਖਾਲੀ ਪਰਵਾ ਹੋਵੇ ਕ੍ਰਿਸ਼ਨਾ ਵਾਰ
ਅੰਤਿਸ਼ ਕਰਨ ਦੀ ਸੇਜਾ ਸੁਖ ਦੇਣ ਵਾਲੀ ਹੋ ਗਈ। ਜਦੋਂ ਅੰਤਿਸ਼ ਕਰਨ ਦੀ ਇਕਾਗਰਤਾ ਆ ਗਈ ਸੁਖਦਾਇਕ ਲੱਗਦਾ ਸਭ ਕੁਛ। ਬਿਮਾਰੀ ਦੀ ਹਾਲਤ ਵਿੱਚ ਮਰੀਜ਼ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਪਦਾਰਥ ਵੀ ਚੰਗੇ ਪਦਾਰਥ ਵੀ ਚੰਗੇ ਨਹੀਂ ਲੱਗਦੇ ਕਿਉਂਕਿ ਬਿਮਾਰ ਹੈ। ਤੇ ਇਸ ਤਰ੍ਹਾਂ ਜਦੋਂ ਤੰਦਰੁਸਤੀ ਹੈ ਉਦੋਂ ਪਾਣੀ ਦੇ ਵਿੱਚੋਂ ਵੀ ਸਵਾਦ ਆ ਰਿਹਾ, ਪਾਣੀ ਚੋਂ ਵੀ ਆਨੰਦ ਆ ਰਿਹਾ। ਕੁਛ ਫਿੱਕਾਪਣ ਅੰਦਰ ਸੀ, ਰੋਗ ਸੀ, ਰੋਗੀ ਦੀ ਜ਼ਬਾਨ ਮੁੱਖ ਐਸਾ ਹੋ ਜਾਂਦਾ ਹੈ। ਬਹੁਤ ਵਾਰ ਤੁਸੀਂ ਮਹਿਸੂਸ ਕੀਤਾ ਹੋਊਗਾ ਜਦੋਂ ਕਿਤੇ ਬਿਮਾਰੀ ਦੀ ਹਾਲਤ ਵਿੱਚ ਮੂੰਹ ਵਿੱਚ ਮਿੱਠੀ ਚੀਜ਼ ਪਾਈ ਵੀ ਮਿੱਠੀ ਨਹੀਂ ਲੱਗਦੀ। ਜਿੰਨੀ ਦੇਰ ਤੱਕ ਸਾਡੇ ਅੰਤਿਸ਼ ਕਰਨ ਦੇ ਅੰਦਰ ਕੋਈ ਰੋਗ ਪਿਆ ਹੈ ਉਨੀ ਦੇਰ ਤੱਕ ਨਾਮ ਭਾਵੇਂ ਹੈ ਮਿੱਠਾ ਪਰ ਉਹ ਮਿੱਠਾ ਲੱਗਦਾ ਨਹੀਂ। ਤਾਸੀਰ ਮਿੱਠੀ ਹੈ, ਮਿੱਠੇ ਦੀ ਤਾਸੀਰ ਤਾਂ ਮਿੱਠੀ ਹੈ ਪਰ ਮਿੱਠਾ ਕਿਉਂ ਨਹੀਂ ਲੱਗ ਰਿਹਾ? ਕਿਉਂਕਿ ਰੋਗੀ ਹੈ। ਜਿੰਨੀ ਦੇਰ ਤੱਕ ਜੋ ਜੋ ਦਿਸਦਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਯੋਗੀ। ਸੇਜ ਸੁਖਾਲੀ ਅੰਤਿਸ਼ ਕਰਨ ਦੀ ਸੇਜਾ ਜਿਹੜੀ ਹੈ ਫਿਰ ਪਤੀ ਦੀ ਸਖਿਆਤਾਕਾਰ ਜਦੋਂ ਹੋਮੇ ਔਰ ਕ੍ਰਿਸ਼ਨਾ ਦੋਨੇ ਮਰ ਗਈਆਂ ਤੇ ਉਸ ਵੇਲੇ ਸੇਜ ਸੁਖਾਲੀ ਅੰਤਿਸ਼ ਕਰਨ ਦੀ ਸੇਜਾ ਜਿਹਦੇ ਤੇ ਪਰਮਾਤਮਾ ਰੂਪ ਪਤੀ ਨੇ ਸਾਕਸ਼ਾਤ ਹੋਣਾ ਹੈ ਉਹ ਸੁਖਦਾਇਕ ਹੋ ਗਈ ਹੈ।
ਕਰ ਕਿਰਪਾ ਘਰ ਆਇਆ ਗੁਰ ਕਾ ਹਿਤ ਅਪਾਰ।
ਤੇ ਜਿਹੜਾ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ ਤੇ ਗੁਰੂ ਦੇ ਨਾਲ ਪ੍ਰੇਮ ਕਰਕੇ ਉਹਦੀ ਸਖਿਆਤਾਕਾਰ ਹੋਈ, ਹੁਣ ਕਿਰਪਾ ਕਰਕੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਇਆ, ਸਾਕਸ਼ਾਤ ਹੋ ਗਿਆ, ਸਖਿਆਤਾਕਾਰ ਹੋ ਗਈ। ਕਦੋਂ? ਜਦੋਂ ਬਿਰਤੀ ਬ੍ਰਹਮਾਕਾਰ ਹੋ ਗਈ। ਇਸ ਵੇਲੇ ਸਾਡੀ ਬਿਰਤੀ ਜਿਹੜੀ ਹੈ ਉਹ ਸੰਸਾਰ ਦੇ ਕਾਰਨ ਕਰੀ ਜਾਂਦੀ ਹੈ, ਪਦਾਰਥਾਕਾਰ ਬਿਰਤੀ ਹੈ ਸਾਡੀ ਹਰ ਵੇਲੇ ਹੈ। ਪਦਾਰਥਾਕਾਰ ਬਿਰਤੀ ਦੇ ਵਿੱਚ ਕੀ ਹੈ? ਹਰ ਵੇਲੇ ਧਨ ਦੀ ਪਦਾਰਥ ਦੀ ਪ੍ਰਾਪਤੀ ਦੇ ਲਈ ਚਿੰਤਨ ਚੱਲ ਰਿਹਾ। ਬ੍ਰਹਮਾਕਾਰ ਬਿਰਤੀ ਦੇ ਵਿੱਚ ਕੇਵਲ ਬ੍ਰਹਮ ਦਾ ਚਿੰਤਨ ਰਹਿ ਜਾਂਦਾ, ਹੋਰ ਕੁਛ ਨਹੀਂ। ਸੋ ਇਸ ਵਾਸਤੇ ਪ੍ਰਮਾਣ ਕਰਦੇ ਨੇ ਜਦੋਂ ਤ੍ਰਿਸ਼ਨਾ ਆਦਿ ਖਤਮ ਹੋ ਗਏ।
ਵਰ ਪਾਇਆ ਸੁਹਾਗਣੀ ਕੇਵਲ ਇੱਕ ਮੁਰਾਰ।
ਉਸ ਵੇਲੇ ਫਿਰ ਮੁੜ ਦੈਤ ਨੂੰ ਮਾਰਨ ਵਾਲਾ ਮੁਰਾਰ, ਮੁੜ ਦੈਤ ਦਾ ਆਰੀ ਦੁਸ਼ਮਣ, ਇਹਦਾ ਅਰਥ ਬਣਦਾ ਜਿਹਨੇ ਮੁੜ ਦੈਤ ਮਾਰਿਆ ਸੀ ਉਹ ਭਗਵਾਨ। ਅਗਿਆਨ ਰੂਪ ਮੁੜ ਦੈਤ ਨੂੰ ਮਾਰਨ ਵਾਲਾ, ਗਿਆਨ ਦੇਣ ਵਾਲਾ ਐਸਾ ਉਹ ਮੁਰਾਰੀ ਦਾ ਸਰੂਪ ਗੁਰੂ ਹੈ। ਉਹਦੇ ਦੁਆਰਾ ਬਲ ਪਾਇਆ, ਪਤੀ ਪਰਮਾਤਮਾ ਰੂਪ ਬਲ ਪਾਇਆ ਸੁਹਾਗਣੀ, ਉਹ ਸੁਹਾਗ ਬੰਤੀਆਂ ਹਨ ਆਪਣਾ ਮੁਰਾਰੀ ਪਰਮੇਸ਼ਰ ਵਾਹਿਗੁਰੂ ਉਹ ਪ੍ਰਾਪਤ ਕਰ ਲਿਆ ਹੈ।
ਤਵੇ ਗੁਨਾਹ ਬਖਸ਼ਾਏ ਲਾਏ ਉਹਨੋ ਮੇਰੇ ਮਿਲਣਹਾਰ।
ਮੇਲਣ ਵਾਲੇ ਗੁਰੂ ਨੇ ਜਦੋਂ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਨਾਲ ਮੇਲ ਦਿੱਤੀ ਤਾਂ ਉਹਦੇ ਸਾਰੇ ਜਨਮਾਂ ਦੇ ਗੁਨਾਹ ਬਖਸ਼ਾ ਦਿੱਤੇ। ਗੁਨਾਹ ਬਖਸ਼ੇ ਜਾਂਦੇ ਨੇ ਕਿ ਨਹੀਂ ਤਾਂ ਇਹ ਛੁਟਕਾਰਾ ਹੋਣ ਵਾਲਾ ਛੁਟਕਾਰਾ ਰਹੇਗੀ। ਤਿੰਨ ਤਿੰਨ ਭੁੱਲਣਹਾਰ ਬਖਸ਼ਣਹਾਰਾ ਬਖਸ਼ਦਾ ਹੈ,
ਬਣਾ ਵੀ ਇਸ ਤਰ੍ਹਾਂ ਸਾਡੇ ਬਖਸ਼ੂ ਦਾ ਉਹਦੇ ਤੇ ਆਸ ਰੱਖੋ ਬੜਾ ਮੁਸ਼ਕਿਲ। ਇਸ ਵਾਸਤੇ ਸਾਰੇ ਗੁਨਾਹ ਬਖਸ਼ ਦਿੱਤੇ।
ਨਾਨਕ ਆਖਿਆ ਕੀ ਸੁਣੋ ਤਰੀ ਪਿਆਰ,
ਗੁਰੂ ਸਾਹਿਬ ਜੀ ਕਮਾਲ ਕਰਦੇ ਨੇ ਆਖਣ ਵਾਲੇ ਹੋ ਕਰਕੇ ਆਖਿਆ, ਜਸ ਕਰਨ ਵਾਲੇ ਹੋ ਕਰਕੇ ਜਸ ਕਰੀਏ, ਸੁਣ ਸਕੇ ਪਰਮਾਤਮਾ ਦੀ ਸਿਹਤ ਨਾਮ ਦੇ ਵਿੱਚ ਪ੍ਰੇਮ ਨੂੰ ਧਾਰਨ ਕਰੇ, ਪ੍ਰੇਮ ਧਾਰਨ ਕਰੇ, ਇਹ ਕਰੇ ਪਿਆਰ ਸਤਿਗੁਰੂ ਕਿਰਪਾ ਕਰਨ ਭੁੱਲਾ ਚੁੱਕਾ ਦੀ ਕਿਮਾ ਕਰਨੀ ਜੀ। ਆਓ ਸਮਾਂ ਹੋ ਗਿਆ, ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਸਾਰੀਆਂ ਗੁਰਮੁਖ ਰੂਹਾਂ ਗੁਰੂ ਦਰਬਾਰ ਵਿਚ ਬੈਠੇ ਆਪਣੇ ਦੂਰ ਦੁਰਾਡੇ ਕਥਾ ਦਾ ਆਨੰਦ ਮਾਣਦੀ ਹੈ। ਉਹਨਾਂ ਸਤਾਂ ਦੀ ਕਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।